ਪਈ ਨਾਮ ਸੁਜਸ ਜਿਸ ਮੈਂ ਬਾਰ ਬਾਰਾ ਹੈ ਹੁਤਾਸਨ ਨਾਸ਼ਨ ਹਾਰਾ ਅਤ ਸੀਤਲਤਾ ਭਗਤ ਸੁਹਾਈ ਨਿਜ ਸਰੂਪ ਸਮਝਨ ਸੁਖ ਪਾਈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਨੌਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਅਸਥਾਨ ਅੰਦਰ ਜੁਗੋ ਜੁਗ ਅਟਲ ਸ਼ਬਦਾ ਅਵਤਾਰ ਬਾਣੀ ਦੇ ਬੋਹਿਥ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਦੇ ਅਤਿਅੰਤ ਵੱਡੇ ਭਾਗ ਹਨ ਜੋ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਖੇ ਸੰਧਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਹੈ ਜੋ ਆਪ ਜੀ ਨਿਤਾ ਪ੍ਰਤੀ ਗੁਰ ਇਤਿਹਾਸ ਲੜੀਵਾਰ ਕਥਾ ਵਿਚਾਰਾਂ ਸਰਵਣ ਕਰਦੇ ਹੋ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਅਕਾਲ ਪੁਰਖ ਜੀ ਮਿਲਣ ਪ੍ਰਸੰਗ ਸੱਚਖੰਡ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਸੱਚਖੰਡ ਵਿੱਚ ਅਕਾਲ ਪੁਰਖ ਜੀ ਨਾਲ ਬਚਨ ਬਿਲਾਸ ਕਰ ਰਹੇ ਹਨ। ਜਿਸ ਸੱਚਖੰਡ ਦਾ ਸਰੂਪ ਪਾਵਨ ਸਰੂਪ ਆਨੰਦਮਈ ਸਰੂਪ ਹੈ ਸਦਾ ਸੱਚ ਦਾ ਆਨੰਦ ਉਸ ਸੱਚਖੰਡ ਦੇ ਵਿੱਚ ਅਕਾਲ ਪੁਰਖ ਜੀ ਅਤੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਆਪਸ ਵਿੱਚ ਮਿਲਣ ਪ੍ਰਸੰਗ ਆਪਾਂ ਪਿਛਲੇ ਪ੍ਰਕਰਣ ਵਿੱਚ ਸਰਵਣ ਕੀਤਾ ਸੀ ਕਿ ਧੰਨ ਧੰਨ ਸਤਿਗੁਰੂ ਸਾਹਿਬ ਜੀ ਗੁਰੂ ਨਾਨਕ ਦੇਵ ਮਹਾਰਾਜ ਅਕਾਲ ਪੁਰਖ ਜੀ ਦੇ ਸੁੰਦਰ ਸਰੂਪ ਵੱਲ ਦੇਖ ਰਹੇ ਸੀ ਜਿਸ ਸੁੰਦਰ ਸਰੂਪ ਦੀਆਂ ਕੁਝ ਕੁ ਝਲਕੀਆਂ ਸਰਗੁਣ ਸਰੂਪ ਦੇ ਵਿੱਚ। ਸੱਚਖੰਡ ਹੈ ਤਾਂ ਨਿਰਗੁਣ ਸਰੂਪ ਹੈ ਪਰ ਵਰਣਨ ਕਰਨ ਵਾਸਤੇ ਕਹਿਣ ਵਾਸਤੇ ਸਰਗੁਣ ਦੀ ਲੋੜ ਪੈਂਦੀ ਹੈ। ਆਪਾਂ ਅਕਸਰ ਤੌਰ ਤੇ ਕਹਿ ਦਿੰਦੇ ਹਾਂ ਵੀ ਫਲਾਣੇ ਦਾ ਮੁੱਖ ਚੰਦਰਮਾ ਦੇ ਵਰਗਾ ਸੋਹਣਾ, ਕਿ ਬੰਦੇ ਦਾ ਮੁੱਖ ਚੰਦਰਮਾ ਵਰਗਾ ਹੋ ਸਕਦਾ? ਕਦੇ ਨਹੀਂ। ਪਰ ਇੱਕ ਸੁੰਦਰਤਾਈ ਦੇਣ ਵਾਸਤੇ, ਰੂਪ ਦੱਸਣ ਵਾਸਤੇ, ਇੱਕ ਕਿਸੇ ਦੀ ਸ਼ੋਭਾ ਵਧਾਉਣ ਵਾਸਤੇ ਉਹਨੂੰ ਸਰਗੁਣ ਸਰੂਪ ਉਹਦਾ ਕੋਈ ਉਦਾਹਰਣ ਦੇਣਾ ਪੈਂਦਾ। ਤੇ ਜਿਹੜੇ ਅਕਾਲ ਮੂਰਤ ਜਿਹਦੇ ਬਾਰੇ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਕਹਿ ਰਹੇ ਹਨ, ਛਪੈ ਛੰਦ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋਉ ਕਹਿ ਨਾ ਸਕਤ ਕਹੇ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਹਾਨ ਗਿਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੋ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੰਵਤ। ਪਾਤਸ਼ਾਹ ਦਸਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ, ਹੇ ਅਕਾਲ ਪੁਰਖ ਜੀ, ਆਪ ਜੀ ਦਾ ਨਾ ਤਾਂ ਕੋਈ ਚੱਕਰ ਚਿਹਨ ਹੈ, ਨਾ ਰੂਪ ਰੰਗ ਹੈ, ਨਾ ਕੋਈ ਪਰਿਭਾਸ਼ਾ, ਨਾ ਕੋਈ ਕਿਸੇ ਤਰ੍ਹਾਂ ਦੇ ਵੀ ਤਰੀਕੇ ਨਾਲ ਤੁਹਾਡੇ ਬਾਰੇ ਦੱਸਿਆ ਨਹੀਂ ਜਾ ਸਕਦਾ। ਦੁਨੀਆਂ ਵਿੱਚ ਕਿਸੇ ਦੀ ਰੂਪ ਰੇਖਾ ਬਾਰੇ ਦੱਸ ਦੇਈਦਾ ਵੀ ਫਲਾਣੇ ਬੰਦੇ ਦੀ ਇਹ ਰੂਪ ਰੇਖਾ ਹੈ, ਉਹਦਾ ਸਰੂਪ ਐਸਾ ਹੈ। ਪਰ ਪਾਤਸ਼ਾਹ ਕਹਿੰਦੇ ਵੀ ਤੁਹਾਡਾ ਅਕਾਲ ਪੁਰਖ ਜੀ ਕੋਈ ਰੂਪ ਰੰਗ ਕਹਿ ਹੀ ਨਹੀਂ ਸਕਦਾ। ਮਹਾਰਾਜ ਤੁਹਾ ਸਰਬ ਨਾਮ ਕਥੈ ਕਵਨ, ਤੁਹਾਡੇ ਸਾਰੇ ਨਾਮਾਂ ਨੂੰ ਕੌਣ ਕਹਿ ਸਕਦਾ? ਪਰ ਦੁਨੀਆਂ ਦੇ ਵਾਸਤੇ ਜੀਵਾਂ ਦੀ ਬੁੱਧੀ ਕੇਵਲ ਸੋਚ ਤੱਕ ਉੱਥੇ ਸੁਰਤ ਮੰਡਲ ਤੱਕ ਨਹੀਂ ਪਹੁੰਚ ਸਕਦੀ, ਇਸੇ ਕਰਕੇ ਉਹਦਾ ਸਰਗੁਣ ਸਰੂਪ ਦੇਖ ਕੇ ਉਹਦਾ ਸਰੂਪ ਦੱਸਣਾ ਪੈਂਦਾ, ਨਿਰਗੁਣ ਨੂੰ ਸਰਗੁਣ ਸਰੂਪ ਵਿੱਚ ਦੱਸਣ ਦੀ ਲੋੜ ਪੈਂਦੀ ਹੈ। ਕਰਮ ਨਾਮ ਵਰਣਤ ਸਮਤ, ਪਾਤਸ਼ਾਹ ਜੀ ਤੁਹਾਡੇ ਨਾਮਾਂ ਬਾਰੇ ਕੋਈ ਵਰਣਨ ਨਹੀਂ ਕਰ ਸਕਦਾ, ਪਰ ਦੁਨੀਆਂ ਦੇ ਵਾਸਤੇ ਆਪਣੀ ਮਨ ਬੁੱਧੀ, ਕਿਉਂਕਿ ਜਿਹੜੀ ਜੀਵ ਹੈ ਨਾ, ਜੀਵਾਂ ਦੀ ਮਨ ਬੁੱਧੀ ਕੇਵਲ ਕਰਮਾਂ ਤੱਕ ਪਹੁੰਚਦੀ ਹੈ, ਆਪਾਂ ਨੂੰ ਨਿਰਗੁਣ ਭਗਤੀ ਬਾਰੇ ਕੁਝ ਵੀ ਗਿਆਨ ਨਹੀਂ, ਨਿਰਗੁਣ ਸਰੂਪ ਤੱਕ ਆਪਾਂ ਨਹੀਂ ਪਹੁੰਚ ਸਕਦੇ, ਪਰ ਨਿਰਗੁਣ ਤੱਕ ਪਹੁੰਚਣ ਵਾਸਤੇ ਸਰਗੁਣ ਭਗਤੀ ਬਹੁਤ ਜ਼ਰੂਰਤ ਹੈ। ਇਸ ਕਰਕੇ ਕਰਮ ਨਾਮ, ਕਰਮ ਰੂਪੀ ਪਰਮਾਤਮਾ ਦਾ ਇੱਕ ਰੂਪ ਰੰਗ ਸਰਗੁਣ ਸਰੂਪ ਦੱਸਣਾ ਪੈਂਦਾ। ਇੱਥੇ ਪਾਤਸ਼ਾਹ ਜੀ ਸਰਗੁਣ ਸਰੂਪ, ਗੱਲ ਤਾਂ ਸੁਰਤ ਮੰਡਲ ਦੀ ਹੈ ਪਾਤਸ਼ਾਹ ਜੀ ਦੀ, ਪਰ ਸਾਡੇ ਵਾਸਤੇ ਗੁਰੂ ਮਹਾਰਾਜ ਜੀ ਨੇ ਸੁਰਤ ਮੰਡਲ ਤੋਂ ਸਰਗੁਣ ਸਰੂਪ ਦੱਸਿਆ ਹੈ ਕਿ ਸਰਗੁਣ ਸਰੂਪ ਪਰਮਾਤਮਾ ਦਾ ਕੈਸਾ ਹੈ। ਉਹਦੇ ਵਿੱਚ ਵੀ ਮਹਾਰਾਜ ਕਹਿ ਰਹੇ ਵੀ ਸਰਗੁਣ ਸਰੂਪ ਦੇ ਵਿੱਚ ਵੀ ਪਰਮਾਤਮਾ ਦਾ ਫਿਰ ਵੀ ਅੰਤ ਨਹੀਂ ਪਾਇਆ ਜਾ ਸਕਦਾ, ਨਿਰਗੁਣ ਵਿੱਚ ਤਾਂ ਕੀ ਪਾਉਣਾ। ਸਰਗੁਣ ਸਰੂਪ ਦੀ ਵੀ ਕੋਈ ਵਸਤੂ ਐਸੀ ਨਹੀਂ ਜਿਹੜੀ ਅਕਾਲ ਪੁਰਖ ਜੀ ਦੀ ਸ਼ੋਭਾ ਦੇ ਨਾਲ ਜੁੜ ਜਾਵੇ। ਦੁਨੀਆਂ ਵਿੱਚ ਕਿਸੇ ਨੂੰ ਕੋਈ ਸ਼ੋਭਾ ਦੇ ਦਈਦੀ ਹੈ, ਕਿਸੇ ਨੂੰ ਕੋਈ, ਪਰ ਅਕਾਲ ਪੁਰਖ ਦੀ ਸ਼ੋਭਾ ਨਾਲ ਕਿਸੇ ਦਾ ਉਦਾਹਰਣ ਆਪਾਂ ਦੇ ਹੀ ਨਹੀਂ ਸਕਦੇ। ਇੰਨੀ ਸੁੰਦਰ, ਇੰਨੀ ਵਡਿਆਈ ਵਾਲੀ ਕੋਈ ਵਸਤੂ ਹੀ ਨਹੀਂ ਹੈ। ਸੋ ਪਾਤਸ਼ਾਹ ਮਹਾਰਾਜ ਜੀ ਇਸ ਸੁੰਦਰ ਸਰੂਪ ਬਾਰੇ, ਜਿਹਦੇ ਬਾਰੇ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਭਾਈ ਬਾਲਾ ਜੀ ਨੂੰ ਦੱਸਿਆ, ਤੇ ਭਾਈ ਬਾਲਾ ਜੀ ਨੇ ਆਪਣੀ ਜਨਮ ਸਾਖੀ ਲਿਖੀ, ਬਾਲ ਜਨਮ ਸਾਖੀ ਭਾਈ ਬਾਲੇ ਕੀ। ਉਹਦੇ ਵਿੱਚੋਂ ਭਾਈ ਸਾਹਿਬ ਕਵੀ ਸਿੰਘ ਤੋਪ ਸਿੰਘ ਜੀ ਇਹ ਸੁੰਦਰ ਪ੍ਰਸੰਗ ਵਰਣਨ ਕਰ ਰਹੇ ਹਨ, ਤੇ ਕਵੀ ਜੀ ਕਹਿੰਦੇ ਐਸਾ ਸੁੰਦਰ ਸਰੂਪ, ਅਕਾਲ ਪੁਰਖ ਜੀ ਦਾ ਸਰੂਪ, ਇੱਕ ਇੱਕ ਸਰੂਪ ਵਰਣਨ ਕੀਤਾ ਹੈ, ਜਿਹੜੇ ਸੁੰਦਰ ਸਰੂਪ ਦੀ ਸ਼ੋਭਾ ਵੀ ਬਹੁਤ ਹੀ ਸੁੰਦਰ ਹੈ। ਅਕਾਲ ਪੁਰਖ ਜੀ ਦੇ ਮੁੱਖ ਮੰਡਲ ਦਾ ਜਿਹੜਾ ਪ੍ਰਕਾਸ਼ ਹੈ, ਉਹਦੇ ਬਾਰੇ ਦਸਵੇਂ ਪਾਤਸ਼ਾਹ ਜੀ ਨੇ ਵੀ ਬੜਾ ਸੁੰਦਰ ਸਰੂਪ ਲਿਖਿਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਸਮ ਗ੍ਰੰਥ ਵਿੱਚ ਆਪਣੀ ਬਾਣੀ ਵਿੱਚ ਬਚਨ ਕਰਦੇ ਹਨ, ਕਹਿੰਦੇ ਅਕਾਲ ਪੁਰਖ ਜੀ ਦੇ ਜਿਹੜੇ ਲੋਚਨ ਹੈ ਨਾ, ਨੇਤਰ, ਨਜ਼ਰ ਭਰੀ, ਮਿਹਰ ਭਰੀ ਜਿਹੜੀ ਨਜ਼ਰ ਹੈ, ਉਹ ਕੈਸੀ ਹੈ? ਉਸ ਨਜ਼ਰ ਨੂੰ ਦੇਖ ਕੇ ਕੀ ਹੁੰਦਾ? ਮੀਨ ਮੁਰਝਾਨੇ, ਕੰਜ ਖੰਜਨ ਖਿਸਾਨੇ, ਆਲ ਫਿਰਤ ਦੀਵਾਨੇ, ਬਨ ਡੋਲੈ ਜਿੱਤ ਤਿੱਤ ਹੀ, ਕੀਰਿਓ ਕਪੋਤ ਬਿੰਬ ਕੋਕਲਾ ਕਲਾਪੀ, ਬਨ ਲੂਟੇ ਕੂਟੇ ਫਿਰੈ ਮਨ, ਚੈਨ ਹੁਨਾ ਕਿਤ ਹੀ, ਦਾਰਮ ਦਰਕ ਗਯੋ ਪੇਖ ਦਸਨਨ ਪਾਂਤ, ਪੇਖ ਦਸਨਨ ਪਾਂਤ, ਰੂਪ ਹੀ ਕੀ ਕ੍ਰਾਂਤ, ਜਗ ਫੈਲ ਰਹੀ ਸਿੱਤ ਹੀ, ਐਸੀ ਗੁਣ ਸਾਗਰ ਉਜਾਗਰ ਸੋ ਨਾਗਰ ਹੈ, ਲੀਨੋ ਮਨ ਮੇਰੋ ਹਰ ਨੈਣ ਕੋਰ ਚਿੱਤ ਹੀ। ਉਹ ਅਕਾਲ ਪੁਰਖ ਜੀ ਜਿਹੜੀ ਨੈਣ ਨਜ਼ਰ ਭਰੀ, ਮਿਹਰ ਭਰੀ ਨਜ਼ਰ ਹੈ ਨਾ, ਉਹਨੂੰ ਦੇਖ ਕੇ ਸਭ ਤੋਂ ਸੋਹਣੀਆਂ ਮੱਛੀ ਦੀ ਨਜ਼ਰ ਮੰਨੀ ਜਾਂਦੀ, ਵੀ ਮੱਛੀ ਆਪਣੀਆਂ ਅੱਖਾਂ ਚੁਰਾ ਕੇ ਲੰਘ ਜਾਂਦੀ। ਇਹਨੇ ਮੱਛੀ ਵੀ ਆਪਣੇ ਆਪਣੀ ਨਜ਼ਰਾਂ ਦੀ ਸ਼ੋਭਾ ਹਟਾ ਜਾਂਦੀ, ਮੀਨ ਮੁਰਝਾਨੇ ਮੁਰਝਾ ਜਾਂਦੀ ਹੈ। ਖੰਜਨ ਖਿਸਾਨੇ, ਉਹਦੀ ਨੇਤਰ ਵੀ ਇੰਨੇ ਸੋਹਣੇ ਨਹੀਂ, ਪਰ ਜਿਹੜੇ ਅਕਾਲ ਪੁਰਖ ਜੀ ਦੇ ਸੁੰਦਰ ਨੇਤਰ ਹਨ, ਜਿਹੜੀ ਮਿਹਰ ਭਰੀ ਨਜ਼ਰ ਹੈ, ਉਸ ਨਜ਼ਰ ਦੇ ਨਾਲ, ਉਸ ਨਜ਼ਰ ਨੂੰ ਦੇਖ ਕੇ ਆਲ ਫਿਰਤ ਦੀਵਾਨੇ, ਭੋਰੇ ਬਣ ਕੇ ਦੀਵਾਨੇ ਪ੍ਰੇਮ ਭਗਤ ਉਸ ਅਕਾਲ ਪੁਰਖ ਦੀ ਨਜ਼ਰ ਨੂੰ ਪਾਉਣਾ ਚਾਹੁੰਦੇ ਨੇ, ਜਿਵੇਂ ਭੋਰਾ ਕਮਲ ਫੁੱਲ ਤੋਂ ਰਸ ਲੈਂਦਾ ਹੈ, ਅਕਾਲ ਪੁਰਖ ਦੀ ਮਿਹਰ ਭਰੀ ਨਜ਼ਰ ਤੋਂ ਭਗਤ ਵੀ ਰਸ ਲੈਣਾ ਚਾਹੁੰਦੇ। ਐਸਾ ਸੁੰਦਰ ਸਰੂਪ ਅਕਾਲ ਪੁਰਖ ਜੀ ਦਾ, ਜਿਹਦੇ ਸਾਹਮਣੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਬਿਰਾਜਮਾਨ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਤੇ ਅਕਾਲ ਪੁਰਖ ਜੀ ਦੇ ਆਪਸ ਵਿੱਚ ਬਚਨ ਹੋ ਰਹੇ ਨੇ। ਸੋ ਪਾਤਸ਼ਾਹ ਜੀ, ਅਕਾਲ ਪੁਰਖ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆਪਣੇ ਪਾਵਨ ਮੁਖ ਤੋਂ ਇਹ ਬਚਨ ਕਹੇ ਕਿ ਤੁਹਾਨੂੰ ਅਸੀਂ ਸੰਸਾਰ ਤੇ ਅਵਤਾਰ ਧਾਰ ਕੇ ਭੇਜਿਆ ਹੈ, ਤੇ ਤੁਸੀਂ ਸੰਸਾਰ ਤੇ ਜਾ ਕੇ ਜੀਵਾਂ ਦੇ ਪਾਪ ਜੀਵਾਂ ਦੀ ਜਿਹੜੀ ਤਾਪ ਸੀ ਤਿੰਨ ਤਰ੍ਹਾਂ ਦੀ ਅਗਨੀ ਜੀਵਾਂ ਨੂੰ ਛੂਹ ਰਹੀ ਸੀ, ਉਸ ਅਗਨੀ ਨੂੰ ਖਤਮ ਕਰਨ ਵਾਸਤੇ ਅਸੀਂ ਭੇਜਿਆ ਹੈ। ਤੇ ਪਾਤਸ਼ਾਹ ਜੀ, ਅਕਾਲ ਪੁਰਖ ਜੀ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨਾਲ ਬਚਨ, ਉਹ ਬਚਨ ਆਪਾਂ ਬੜੇ ਸਤਿਕਾਰ ਨਾਲ ਸਰਵਣ ਕਰਨਾ ਕਰੀਏ। ਮਨ ਬਿਰਤੀਆਂ ਇਕਾਗਰ ਕਰਕੇ ਰਸਨਾ ਨੂੰ ਪਵਿੱਤਰ ਕਰਨ ਵਾਸਤੇ ਆਖਣਾ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਜੋ ਪਈ ਨਾਮ ਸੁਜਸ ਜਿਸ ਮੈਂ ਬਾਰ ਬਾਰਾ।
ਅਕਾਲ ਪੁਰਖ ਜੀ ਬਚਨ ਕਰ ਰਹੇ ਹਨ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਕਹਿਣ ਲੱਗੇ, ਕਹਿੰਦੇ ਸੰਸਾਰ ਵਿੱਚ ਅੱਗ ਬਹੁਤ ਜ਼ਿਆਦਾ, ਇਹਦੇ ਵਿੱਚ ਅੱਗ ਇੰਨੀ ਜ਼ਿਆਦਾ ਲੱਗੀ ਹੈ, ਮਾਇਆ ਦੀ ਅੱਗ। ਇਸ ਤਿੰਨ ਤਰ੍ਹਾਂ ਦੀ ਅਗਨੀ ਨੇ, ਆਧੀ ਵਿਆਧੀ ਉਪਾਧੀ ਤੇ ਮਾਇਆ ਦੀ ਅੱਗ ਨੂੰ ਉੱਪਰੋਂ ਹਵਾ ਦੇ ਕੇ, ਝੋਂਕਾ ਦੇ ਕੇ ਅੱਗ ਦਿਨੋ ਦਿਨ ਵੱਧਦੀ ਹੈ ਮਾਇਆ ਦੀ ਅੱਗ। ਤੇ ਮਾਇਆ ਦੀ ਅੱਗ ਨੂੰ ਸਮੇਟਣ ਵਾਸਤੇ, ਖਤਮ ਕਰਨ ਵਾਸਤੇ ਨਾਮ ਰੂਪੀ ਅੰਮ੍ਰਿਤਮਈ ਵਰਖਾ ਚਾਹੀਦੀ ਸੀ। ਬਰ ਬਾਰਾ, ਬਰ ਨਾਮ ਸ੍ਰੇਸ਼ਟ ਦਾ, ਬਾਰਾ ਨਾਮ ਪਾਣੀ ਦਾ। ਸ੍ਰੇਸ਼ਟ ਪਾਣੀ ਜਾਨੀ ਅੰਮ੍ਰਿਤ, ਨਾਮ ਰੂਪੀ ਅੰਮ੍ਰਿਤ ਦੇ ਨਾਲ ਇਸ ਮਾਇਆ ਦੀ ਅੱਗ ਨੂੰ ਬੁਝਾਇਆ ਜਾ ਸਕਦਾ ਹੈ।
ਅਹੈ ਹੁਤਾਸਨ ਨਾਸ਼ਨ ਹਾਰਾ।
ਜਿਹੜੇ ਜੀਵ ਸੰਸਾਰ ਵਿੱਚ ਪਾਪਾਂ ਦੀ ਅਗਨੀ ਵਿੱਚ, ਮਾਇਆ ਦੀ ਅਗਨੀ ਵਿੱਚ ਸੜ ਰਹੇ ਸੀ, ਉਹ ਅੱਗ ਵਿੱਚ ਸੜਦੇ ਸੜਦੇ ਪੁਕਾਰਾਂ ਕਰ ਰਹੇ ਸੀ, ਦੁਖੀ ਹੋ ਰਹੇ ਸੀ, ਵਿਆਕੁਲ ਹੋ ਰਹੇ ਸੀ। ਉਹਨਾਂ ਜੀਵਾਂ ਦੀ ਅਗਨੀ ਖਤਮ ਕਰਨ ਵਾਸਤੇ, ਉਹਨਾਂ ਦੇ ਦੁੱਖ ਖਤਮ ਕਰਨ ਵਾਸਤੇ ਹੁਤਾਸਨ ਨਾਮ ਪਾਪਾਂ ਦਾ ਹੈ, ਪਾਪਾਂ ਦਾ ਨਾਸ਼ ਕਰਨ ਵਾਸਤੇ, ਦੁੱਖਾਂ ਦੀ ਅਗਨੀ ਦਾ ਖਤਮ ਕਰਨ ਵਾਸਤੇ ਨਾਮ ਰੂਪੀ ਅੰਮ੍ਰਿਤ ਦੀ ਵਰਖਾ ਜ਼ਰੂਰੀ ਸੀ।
ਅਤ ਸੀਤਲਤਾ ਭਗਤ ਸੁਹਾਈ।
ਜਿਹੜੀ ਨਾਮ ਰੂਪੀ ਵਰਖਾ ਜੀਵਾਂ ਦੇ ਪਾਪਾਂ ਨੂੰ ਤਾਂ ਕੱਟਦੀ ਹੈ, ਅੱਗ ਨੂੰ ਤਾਂ ਦੂਰ ਕਰਦੀ ਹੈ, ਇੱਕ ਅੱਗ ਨੂੰ ਦੂਰ ਕਰਦੀ ਹੈ, ਦੂਸਰੀ ਹਿਰਦੇ ਦੇ ਵਿੱਚ ਨਿੱਘੀ ਪਣ, ਠੰਡਕ ਪੈਲਾ ਦਿੰਦੀ ਹੈ, ਹਿਰਦੇ ਵਿੱਚ ਸ਼ਾਂਤੀ, ਠੰਡਕ ਅੰਦਰ ਪੈਦਾ ਕਰਦੀ ਹੈ ਨਾਮ ਰੂਪੀ ਵਰਖਾ।
ਨਿਜ ਸਰੂਪ ਸਮਝਣ ਸੁਖ ਪਾਈ।
ਤੇ ਜਿਹੜੀ ਇਹ ਵਰਸ਼ਾ ਹੈ, ਇਹ ਜਲ ਹੈ ਅੰਮ੍ਰਿਤਮਈ ਨਾਮ ਰੂਪੀ, ਅਕਾਲ ਪੁਰਖ ਜੀ ਕਹਿੰਦੇ ਇਹ ਨਾਮ ਰੂਪੀ ਅੰਮ੍ਰਿਤ, ਇਹਦੇ ਨਾਲ ਜੀਵਾਂ ਦੇ ਅੰਦਰ ਠੰਡਕ ਪੈਂਦੀ ਹੈ, ਅੱਗ ਦਾ ਦੂਰ ਹੁੰਦਾ ਤੇ ਅੰਦਰ ਐਸਾ ਪ੍ਰਕਾਸ਼ ਹੋ ਜਾਂਦਾ ਵੀ ਆਪਣੇ ਸਰੂਪ ਬਾਰੇ ਪਤਾ ਲੱਗ ਜਾਂਦਾ। ਹਨੇਰੇ ਦੇ ਵਿੱਚ ਬੰਦੇ ਨੂੰ ਆਪਣਾ ਸਰੂਪ ਭੁੱਲ ਜਾਂਦਾ ਵੀ ਮੈਂ ਕੌਣ ਆ, ਪਰ ਇਹ ਪ੍ਰਕਾਸ਼ ਹੋ ਜਾਵੇ ਤਾਂ ਬੰਦੇ ਨੂੰ ਆਪਣਾ ਸਰੂਪ ਨਜ਼ਰ ਆ ਜਾਂਦਾ। ਇਸ ਜੀਵਾਂ ਨੂੰ ਮਾਇਆ ਦਾ ਅਗਿਆਨ ਰੂਪੀ ਹਨੇਰਾ ਪਿਆ ਹੋਇਆ, ਇਸ ਸੰਸਾਰ ਵਿੱਚ ਜਿਹੜਾ ਨਾਮ ਰੂਪੀ ਵਰਖਾ ਹੈ ਨਾ, ਉਹ ਇਸ ਮਾਇਆ ਦੀ ਅਗਨੀ ਨੂੰ ਦੂਰ ਕਰਕੇ, ਹਨੇਰੇ ਨੂੰ ਦੂਰ ਕਰਕੇ ਪ੍ਰਕਾਸ਼ ਕਰਨ ਵਾਲਾ ਹੈ।
ਜਰ ਤੇ ਨਰਨ ਉਭਾਰਨ ਕਾਰਨ।
ਜੀਵਾਂ ਦੀ ਅੱਗ ਦੂਰ ਕਰਨ ਵਾਸਤੇ, ਨਾਮ ਦੀ ਵਰਖਾ ਕਰਨ ਵਾਸਤੇ,
ਜਗ ਪ੍ਰਗਟੇ ਤੁਮ ਦੰਭ ਵਿਦਾਰਨ।
ਅਕਾਲ ਪੁਰਖ ਜੀ ਕਹਿੰਦੇ ਸੰਸਾਰ ਵਿੱਚ ਜੀਵ ਸੜਦੇ ਸੀ, ਤੋਖੀ ਹੋ ਰਹੇ ਸੀ, ਤੇ ਉਹਨਾਂ ਨੂੰ ਅੱਗ ਨੂੰ ਬੁਝਾਉਣ ਵਾਸਤੇ ਅੰਮ੍ਰਿਤਮਈ ਨਾਮ ਦੀ ਬਹੁਤ ਜ਼ਰੂਰੀ ਸੀ। ਸੋ ਤੁਸੀਂ ਇਸ ਸੰਸਾਰ ਵਿੱਚ ਜੀਵਾਂ ਦਾ ਉਧਾਰ ਕਰਨ ਵਾਸਤੇ, ਇਸ ਸੰਸਾਰ ਵਿੱਚ ਮਾਤ ਲੋਕ ਵਿੱਚ ਪ੍ਰਗਟ ਹੋਏ ਹੋ।
ਸੋ ਕਾਰਜ ਸਭ ਹੀ ਕਰ ਆਏ।
ਅਕਾਲ ਪੁਰਖ ਜੀ ਪ੍ਰਸ਼ਨ ਕਰ ਰਹੇ ਹਨ, ਕਹਿੰਦੇ ਵੀ ਤੁਸੀਂ ਜਿਹੜਾ ਇਸ ਸੰਸਾਰ ਵਿੱਚ ਕਾਰਜ ਕਰਨਾ ਸੀ, ਉਹ ਸਾਰਾ ਕਾਰਜ ਪੂਰਾ ਕਰ ਆਏ ਹੋ? ਜਿਹੜੇ ਸੰਸਾਰ ਦੇ ਲੋਕੀ ਦੁਖੀ ਹੋ ਰਹੇ ਸੀ, ਉਹਨਾਂ ਜੀਵਾਂ ਦਾ ਉਧਾਰ ਹੋ ਗਿਆ, ਉਹਨਾਂ ਨੂੰ ਤਾਰ ਆਏ ਹੋ? ਜਿਹੜਾ ਤੁਹਾਡਾ ਕੰਮ ਸੀ ਉਹ ਪੂਰਾ ਹੋ ਚੁੱਕਾ ਹੈ?
ਕਿਦੋਂ ਰਹੋ ਕਰਨੋ ਕਿਤ ਥਾਏ।
ਉਹ ਕਾਰਜ ਪੂਰਾ ਹੋ ਚੁੱਕਾ ਕਿ ਕਿਧਰੇ ਥੋੜਾ ਰਹਿੰਦਾ ਹੈ, ਇਹਦੇ ਬਾਰੇ ਦੱਸੋ। ਸੰਸਾਰ ਦੇ ਜੀਵਾਂ ਨੂੰ ਤੁਹਾਨੂੰ ਤਾਰਨ ਵਾਸਤੇ ਭੇਜਿਆ ਹੈ, ਤੇ ਜਿਹੜੀ ਮਾਇਆ ਦੀ ਅਗਨੀ ਤੋਂ ਨਿਵਾਰਨ ਵਾਸਤੇ ਤੁਸੀਂ ਅੰਮ੍ਰਿਤ ਵਰਖਾਣਾ ਸੀ ਉਹ ਅੰਮ੍ਰਿਤ ਵਰਖਾ ਦਿੱਤਾ, ਜੀਵਾਂ ਦਾ ਉਧਾਰ ਹੋ ਚੁੱਕਾ। ਕਿੰਨੇ ਕੁ ਜੀਵ ਰਹਿ ਗਏ ਹਨ, ਕਿੰਨਾ ਕੁ ਥਾਂ ਰਹਿ ਗਈ ਹੈ, ਪੂਰਾ ਕਰ ਆਇਓ ਕਿ ਕੁਝ ਰਹਿੰਦਾ ਹੈ।
ਦੋਹਰਾ ਸੁਨ ਸਤ ਸ਼੍ਰੀ ਅਕਾਲ ਤੇ ਅਸ ਪ੍ਰਕਾਰ ਕੇ ਬੈਨ।
ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਸ਼੍ਰੀ ਅਕਾਲ ਪੁਰਖ ਜੀ ਦੇ ਪਾਵਨ ਮੁਖ ਤੋਂ ਇਹ ਪਾਵਨ ਬਚਨ ਸੁਣ ਕੇ
ਬੋਲੇ ਸ਼੍ਰੀ ਨਾਨਕ ਤਵੈ ਜੇ ਸਿੱਖਨ ਸੁਖ ਦੇਣ।
ਜਿਹੜੇ ਆਪਣੇ ਸਿੱਖਾਂ ਨੂੰ ਸੁਖ ਦੇ ਦਾਤੇ ਹਨ, ਸੁਖ ਦੇਣ ਵਾਲੇ ਹਨ, ਐਸੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਅਕਾਲ ਪੁਰਖ ਜੀ ਦਾ ਇਹ ਪ੍ਰਸ਼ਨ ਸੁਣ ਕੇ ਇਸ ਤਰ੍ਹਾਂ ਬੋਲਣ ਲੱਗੇ।
ਜੋ ਪਈ ਉਤੇ 18 ਸਾਗਰ ਟਾਪੂ।
ਤਾਂ ਪਾਤਸ਼ਾਹ ਜੀ ਕਹਿਣ ਲੱਗੇ, ਹੇ ਅਕਾਲ ਪੁਰਖ ਸਵਾਮੀ ਜੀ, 18 ਟਾਪੂ ਸੰਸਾਰ ਧਰਤੀ ਦੇ ਜਿਹੜੇ 18 ਮੁੱਖ ਟਾਪੂ ਹਨ।
ਬਸਰ ਰਿਓ ਤੈ ਨਾਮ ਪ੍ਰਤਾਪੂ।
ਉਹਨਾਂ 18 ਟਾਪੂਆਂ ਵਿੱਚ ਤੁਹਾਡੇ ਨਾਮ ਦਾ ਪ੍ਰਤਾਪ ਪਸਰ ਚੁੱਕਾ ਹੈ। 18 ਟਾਪੂਆਂ ਵਿੱਚ ਤੁਹਾਡੇ ਨਾਮ ਦੀ ਮਹਿਮਾ, ਤੁਹਾਡੀ ਕਿਰਪਾ ਸਦਕਾ ਸਭ ਪਾਸੇ ਤੁਹਾਡਾ ਨਾਮ ਜਪਣ ਲੱਗ ਪਏ ਹਨ।
ਜੰਬੂ ਦੀਪ ਵਿਖੇ ਬੋ ਥਾਈ।
ਤੇ ਜਿਹੜਾ ਉਹਨਾਂ ਵਿੱਚੋਂ ਜੰਬੂ ਦੀਪ ਦੀਪ ਹੈ, ਸਾਗਰ ਹੈ, ਮਹਾਸਾਗਰ ਦੀਪ, ਜਿਹੜਾ ਉੱਥੇ ਦਾ ਇਲਾਕਾ ਹਿੱਸਾ ਹੈ, ਉਸ ਥਾਂ ਤੇ ਬਹੁਤ ਸਾਰੇ ਭਗਤੀ ਕਰਨ ਵਾਲੇ ਹਨ।
ਪਸਰੀ ਭਗਤ ਮਹਾ ਸੁਖਦਾਈ।
ਇਹ ਸੁਖਾਂ ਦੇ ਦਾਤੇ ਅਕਾਲ ਪੁਰਖ ਜੀ, ਆਪ ਜੀ ਦੀ ਕਿਰਪਾ ਸਦਕਾ ਉਸੇ ਮਹਾ ਸੁਖਾਂ ਦੀ ਦਾਤੀ ਭਗਤੀ ਪਸਰ ਚੁੱਕੀ ਹੈ। ਜਿਹੜੀ ਭਗਤੀ ਦੇ ਨਾਲ ਮਹਾ ਸੁਖ ਮਿਲਦੇ ਹਨ, ਉਸੇ ਦੇ ਜੀਵ ਇਸ ਭਗਤੀ ਨੂੰ ਅਰਾਧਦੇ ਹਨ, ਆਪ ਜੀ ਦੀ ਭਗਤੀ ਕਰਦੇ ਹਨ।
ਅਬ ਨਵ ਖੰਡਨ ਜਾਏ ਬੋਰੀ।
ਤੇ ਹੁਣ ਜਿਹੜੇ 9 ਖੰਡ ਪੂਰੇ ਹਨ ਧਰਤੀ ਦੇ, ਉਹਨਾਂ 9 ਖੰਡਾਂ ਦੇ ਵਿੱਚ ਅਸੀਂ ਹਜੇ ਜਾ ਰਹੇ ਹਾਂ।
ਤੇ ਉਪਦੇਸ਼ ਕਟੋ ਦੁੱਖ ਕੋਰੀ।
ਜਿਹੜਾ ਆਪ ਜੀ ਦਾ ਪਾਵਨ ਉਪਦੇਸ਼ ਹੈ, ਤੁਹਾਡੇ ਨਾਮ ਦੀ ਭਗਤੀ ਦਾ ਉਪਦੇਸ਼, ਉਹ ਸਭ ਨੂੰ ਦੇ ਕੇ ਜੀਵਾਂ ਦਾ ਦੁੱਖ ਕੱਟਣਾ ਕਰਾਂਗੇ। 9 ਖੰਡਾਂ ਵਿੱਚ ਆਪ ਜੀ ਦੀ ਕਿਰਪਾ ਨਾਲ ਹਜੇ ਜਾਣਾ ਹੈ।
ਸਪਤ ਦੀਪ ਮੈਂ ਨਾਮ ਪ੍ਰਤਾਪਾ।
ਤੇ 7 ਸਮੁੰਦਰਾਂ ਵਿੱਚ ਟਾਪੂ ਜਿੰਨੇ ਵੀ ਹਨ ਧਰਤੀ ਵਿੱਚ, ਖੰਡ ਜਿੰਨੇ ਵੀ ਨੇ ਹਿੱਸੇ ਨੇ ਧਰਤੀ ਦੇ, ਉਹਨਾਂ ਸਾਰਿਆਂ ਹਿੱਸਿਆਂ ਵਿੱਚ ਸਭ ਮਾਤ ਲੋਕ ਵਿੱਚ ਨਾਮ ਦਾ ਪ੍ਰਤਾਪ ਪਸਰਨਾ ਹੈ।
ਸੁਣ ਕਰ ਸ਼ਬਦ ਕਰੇਂਗੇ ਜਾਪਾ।
ਜਿੰਨੇ ਵੀ 7 ਸਮੁੰਦਰ, ਉਹਨਾਂ ਵਿੱਚ ਧਰਤੀ ਪ੍ਰਿਥਵੀ ਸਾਰੀ ਸਮੁੰਦਰ ਪਾਣੀ ਨਾਲ ਭਰੀ ਹੋਈ ਹੈ। ਉਸ ਪਾਣੀ ਦੇ ਵਿੱਚ ਜਿੰਨੇ ਵੀ ਟਾਪੂ ਨੇ, ਜਿੰਨੇ ਵੀ ਧਰਤੀ ਦੇ ਉੱਪਰ ਜਿੰਨਾ ਵੀ ਧਰਤੀ ਦਾ ਹਿੱਸਾ, ਉਥੇ ਰਹਿਣ ਵਾਲੇ ਜੀਵ ਸਾਰੇ ਤੁਹਾਡੇ ਨਾਮ ਨੂੰ ਜਪਿਆ ਕਰਨਗੇ।
ਹੋਵੇ ਹੈ ਭਗਤ ਨਾਮ ਵਡਿਆਈ।
ਸਾਰੀਆਂ ਥਾਵਾਂ ਤੇ ਤੁਹਾਡੇ ਨਾਮ ਦੀ ਤੇ ਤੁਹਾਡੀ ਭਗਤੀ ਦੀ ਵਡਿਆਈ ਪਸਰ ਜਾਵੇਗੀ।
ਕਰਾ ਭਾਰ ਦੁੱਖ ਸਭ ਮਿਟ ਜਾਈ।
ਤੇ ਅਕਾਲ ਪੁਰਖ ਜੀ, ਜਿਹੜੀ ਤੁਹਾਡੀ ਬਣਾਈ ਹੋਈ ਧਰਤੀ ਹੈ, ਮਾਤ ਲੋਕ ਹੈ, ਇਸ ਮਾਤ ਲੋਕ ਦੇ ਸਾਰੇ ਦੁੱਖ ਖਤਮ ਹੋ ਜਾਣਗੇ। ਜਦੋਂ ਜੀਵ ਆਪ ਜੀ ਦਾ ਪਾਵਨ ਨਾਮ ਜਪਣਗੇ, ਤੁਹਾਡੇ ਨਾਮ ਨੂੰ ਜਪਣ ਕਰਕੇ, ਹੇ ਅਕਾਲ ਪੁਰਖ ਜੀ, ਜੀਵਾਂ ਦੇ ਸਾਰੇ ਦੁੱਖ, ਧਰਤੀ ਸਾਰੀ ਪਾਪਾਂ ਨਾਲ ਜਿਹੜੀ ਭਰੀ ਹੋਈ ਸੀ, ਇਸ ਧਰਤੀ ਦੇ ਸਾਰੇ ਪਾਪ ਖਤਮ ਹੋ ਜਾਣਗੇ।
ਸਿਮਰੈ ਨਾਮ ਗਾਨ ਪੁੰਨ ਕਰਈ।
ਤੁਹਾਡੇ ਨਾਮ ਨੂੰ ਗਾ ਕੇ, ਤੁਹਾਡੀ ਮਹਿਮਾ ਨੂੰ ਕਰਕੇ ਜੀਵ ਸੁਖੀ ਹੋਇਆ ਕਰਨਗੇ।
ਜਨਮ ਜਨਮ ਅਗ ਕੋਟਕ ਹਰਈ।
ਜਨਮਾਂ ਜਨਮਾਂਤਰਾਂ ਦੇ, ਕਰੋੜਾਂ ਜਨਮਾਂ ਦੇ ਕੀਤੇ ਹੋਏ ਪਾਪ تواڈے نام نو گا کے تواڈی وڈیائی نو گا کے ختم ہو جان گے
کان سور سم گمبھیر سبانی
کہندے جویں بدل دی آواز بڑی گمبھیر ہوندی ہے بدل دی آواز سب تنگ پہنچدی ہے گرجنی آواز اس طرح گمبھیر مئی آواز بڑے سندر ٹنگ دے نال ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਇਸ ਤਰ੍ਹਾਂ ਜਵਾਬ ਦਿੱਤੇ ਹਨ
ਕਰਤਾ ਪੁਰਖ ਕਹਿਤ ਸੁਖ ਸਾਨੀ
ਜਿਹੜੀ ਕਰਤਾ ਪੁਰਖ ਸੁਖਾਂ ਦੇ ਸਾਗਰ ਸੁਖਾਂ ਦੇ ਖਜ਼ਾਨੇ ਸਾਨੀ ਹੁੰਦਾ ਵਾਰਸ ਸਾਨੀ ਨਾਮ ਵਾਰਸ ਦਾ ਸੁਖਾਂ ਦੇ ਵਾਰਸ ਸੁਖਾਂ ਦੇ ਦਾਤੇ ਸ੍ਰੀ ਕਰਤਾ ਪੁਰਖ ਅਕਾਲ ਪੁਰਖ ਜੀ ਦੇ ਪ੍ਰਤੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਇਹ ਬਚਨ ਕੀਤੇ
ਉਚਰੋ ਮਹਿਮਾ ਨਾਮ ਮਨੋਗਾ
ਤਾਂ ਅਕਾਲ ਪੁਰਖ ਜੀ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਕਹਿਣ ਲੱਗੇ ਕਹਿੰਦੇ ਵੀ ਜਿਹੜੇ ਨਾਮ ਦੀ ਮਹਿਮਾ ਤੁਸੀਂ ਸੰਸਾਰ ਵਿੱਚ ਪਸਾਰਨੀ ਹੈ ਜਿਹੜੇ ਨਾਮ ਦੀ ਮਹਿਮਾ ਤੁਸੀਂ ਸੰਸਾਰ ਵਿੱਚ ਪਸਾਰ ਰਹੇ ਹੋ ਉਸ ਨਾਮ ਦੀ ਮਹਿਮਾ ਸਾਨੂੰ ਵੀ ਸੁਣਾਣਾ ਕਰੋ
ਜੋ ਮਤ ਮੰਦਨ ਤਾਰਨ ਜੋਗਾ
ਜਿਹੜੀ ਨਾਮ ਦੀ ਮਹਿਮਾ ਮਾੜੀ ਮਤ ਵਾਲਿਆਂ ਨੂੰ ਤਾਰਨ ਜੋਗ ਹੈ ਐਸੇ ਨਾਮ ਦੀ ਮਹਿਮਾ ਉਚਾਰੋ
ਨਿਜ ਮੁਖ ਤੇ ਤੁਮ ਗਾਏ ਸੁਣਾਵੋ ਬਹੁਰ ਜਾਏ ਉਪਦੇਸ਼ ਦ੍ਰਿੜਾਵੋ
ਆਪਣੇ ਪਾਵਨ ਮੁਖ ਤੋਂ ਤੁਸੀਂ ਸਾਨੂੰ ਇਹ ਬਾਣੀ ਸੁਣਾਓ ਜਿਹੜਾ ਉਪਦੇਸ਼ ਜੀਵਾਂ ਵਿੱਚ ਜਾ ਕੇ ਤੁਸੀਂ ਦ੍ਰਿੜਾਉਣਾ ਹੈ ਉਹ ਉਪਦੇਸ਼ ਉਹ ਸ਼ਬਦ ਉਹ ਬਾਣੀ ਸਾਨੂੰ ਵੀ ਸੁਣਾਣਾ ਕਰੋ
ਸੁਣ ਬੋਲੇ ਸ਼੍ਰੀ ਨਾਨਕ ਬਾਣੀ ਆਸਾ ਰਾਗ ਵਿਖੇ ਸ਼ੁਭ ਸਾਨੀ
ਇਹ ਪਾਵਨ ਪਵਿੱਤਰ ਸ਼ਬਦ ਸੁਣ ਕੇ ਅਕਾਲ ਪੁਰਖ ਜੀ ਦਾ ਬਚਨ ਮੰਨ ਕੇ ਧੰਨ ਧੰਨ ਸੁਖਾਂ ਦੇ ਸਾਗਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਆਸਾ ਰਾਗ ਦੇ ਅੰਦਰ ਸੋਦਰ ਰਾਗ ਆਸਾ ਮਹੱਲਾ ਪਹਿਲਾ ਪਾਤਸ਼ਾਹ ਜੀ ਨੇ ਇਹ ਪਾਵਨ ਪਵਿੱਤਰ ਸ਼ਬਦ ਉਚਾਰਿਆ
ਸ੍ਰੀ ਮੁਖ ਵਾਕ ਰਾਗ ਆਸਾ ਮਹੱਲਾ ਪਹਿਲਾ ਘਰ ਪਹਿਲਾ ਸੋ ਧਰ
ਆਸਾ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕਰ ਰਹੇ ਹਨ ਤੇ ਪਾਤਸ਼ਾਹ ਜੀ ਨੇ ਇਹ ਸ਼ਬਦ ਗਾਉਣ ਵਾਸਤੇ ਪਹਿਲੇ ਘਰ ਦੀ ਹਦਾਇਤ ਕੀਤੀ ਹੈ ਤੇ ਇਹ ਸ਼ਬਦ ਦਾ ਮੁੱਖ ਵਾਕ ਮੁੱਖ ਉਪਦੇਸ਼ ਜਿਹਨੂੰ ਆਪਾਂ ਟਾਈਟਲ ਕਹਿ ਦਿੰਦੇ ਹਾਂ ਯਾਨੀ ਕਿਸੇ ਸ਼ਬਦ ਦੀ ਕਿਸੇ ਚੀਜ਼ ਦਾ ਮੁੱਖ ਤੁਕਾਂਤ ਉਹ ਪਾਤਸ਼ਾਹ ਜੀ ਕਹਿੰਦੇ ਸੋ ਦਰ ਉਸ ਅਕਾਲ ਪੁਰਖ ਜੀ ਦਾ ਜਿਹੜਾ ਦਰ ਹੈ ਉਹਦੇ ਬਾਰੇ ਵਰਣਨ ਕਰਨ ਲੱਗੇ ਹਾਂ
ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸਮਾਲੇ
ਹੇ ਅਕਾਲ ਪੁਰਖ ਜੀ ਆਪ ਜੀ ਦਾ ਸੋ ਦਰ ਉਹ ਦਰਵਾਜਾ ਉਹ ਬੂਹਾ ਉਹ ਰਸਤਾ ਉਹ ਪੰਥ ਕੈਸਾ ਹੈ ਉਸ ਦਰਵਾਜੇ ਦਾ ਰੂਪ ਰੰਗ ਕੈਸਾ ਜਿਹਦੀ ਮਹਿਮਾ ਨੂੰ ਕੋਈ ਵਰਣਨ ਨਹੀਂ ਕਰ ਸਕਦਾ ਸੋ ਦਰ ਤੇਰਾ ਉਹ ਤੁਹਾਡਾ ਦਰ ਉਹ ਕੈਸਾ ਹੈ ਉਹ ਤੁਹਾਡਾ ਘਰ ਤੁਹਾਡੇ ਘਰ ਦੀ ਵਡਿਆਈ ਕਿੰਨੀ ਵੱਡੀ ਹੈ ਜਿੱਥੇ ਬੈਠ ਕੇ ਜਿਸ ਪਾਵਨ ਸਿੰਘਾਸਨ ਤੇ ਬੈਠ ਕੇ ਆਪ ਜੀ ਸਾਰਿਆਂ ਜੀਵਾਂ ਜਨਤਾ ਨੂੰ ਸੰਭਾਲ ਕਰਦੇ ਸਭ ਨੂੰ ਸਾਂਭਦੇ ਹੋ ਉਹ ਪਾਵਨ ਪਵਿੱਤਰ ਦਰ ਤੁਹਾਡਾ ਘਰ ਕਿੰਨੀ ਉਪਮਾ ਵਾਲਾ ਵਡਿਆਈ ਵਾਲਾ ਹੈ
ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਣ ਹਾਰੇ
ਤੇ ਤੁਹਾਡੇ ਦਰ ਦੇ ਉੱਪਰ ਅਨੇਕਾਂ ਹੀ ਨਾਦ ਅਨੇਕਾਂ ਹੀ ਅਨਾਹਦ ਧੁਨਾ ਵਾਜੇ ਵਾਜ ਰਹੇ ਹਨ ਬਿਨਾਂ ਵਜਾਇਆ ਵਾਜੇ ਵੱਜ ਰਹੇ ਹਨ ऐसे राग तुहाडे द्वार ते बैठ के तुहाडा कीर्तन तुहाडा जस गा रहे ने। हे अकाल पुरख जी, अनेक ही बावन वाले बजान वाले शक्तियां ताकतां तुहाडे अगे खड़ के वड्डियां वड्डियां ताकतां तुहाडे अगे खड़ के तुहाडा कीर्तन गा रहियां हन।
किते तेरे राग परिस्यो कईए, किते तेरे गावन हारे।
परिणाम परिवार दा है पूर्ण रूप। किते तेरे राग परिस्यो, कई रागां रागणियां अपने परिवार समेत बच्चियां परिवार जिन्ना भी रागां रागियां दा है, रागणियां राग जिन्ने भी हन ओ सब अनेकां तरह दे राग रागणियां तुहाडा जस गा रहियां हन। हे महाराज अकाल पुरख जी, अनेकां ही रागां विचों तुहाडी वड्याई तुहाडा राग राग नाम प्रेम दा है। जिन्ने भी प्रेम भावना है, जिन्ना प्यार है, ਉਹ ਤੁਹਾਡਾ ਜਸ ਗਾ ਰਹੀਆਂ ਹਨ। ਤੇ ਰਾਗ ਦੇ ਵਿੱਚੋਂ ਪ੍ਰੇਮ ਦੇ ਵਿੱਚੋਂ ਤੁਹਾਡਾ ਪਿਆਰ ਪੈਦਾ ਹੁੰਦਾ। ਸਾਰੇ ਰਾਗ ਰਾਗਣੀਆਂ ਪਰਿਵਾਰ ਸਮੇਤ ਮਿਲ ਕੇ ਮਹਾਰਾਜ ਤੁਹਾਡੇ ਜਸ ਨੂੰ ਗਾ ਰਹੇ ਹਨ।
ਗਾਵਨ ਤੁਧ ਨੂੰ ਪੌਣ ਪਾਣੀ ਬੈ ਸੰਤਰ, ਗਾਵੇ ਰਾਜਾ ਧਰਮ ਦੁਆਰੇ।
ਇਹ ਅਕਾਲ ਪੁਰਖ ਜੀ, ਤੁਹਾਨੂੰ ਕਿੰਨੇ ਹੀ ਜੀਵ ਜੰਤ ਦੇਵਤੇ ਜੱਚ ਭੂਤ ਪ੍ਰੇਤ ਸਭ ਆਪ ਜੀ ਨੂੰ ਗਾ ਰਹੇ ਹਨ। ਪਾਵਣ ਪਾਣੀ ਬੈਸੰਤਰ ਅੱਗ ਜਲ ਸਭ ਕੁਛ ਸਾਰੇ ਪੰਜ ਤੱਤ ਤੁਹਾਡੇ ਸਰੂਪ ਨੂੰ ਗਾ ਰਹੇ ਹਨ। ਆਕਾਸ਼ ਹਵਾ ਵਾਯੂ ਜਲ ਅਗਨੀ ਧਰਤੀ ਇਹ ਸਭ ਕੁਛ ਤੁਹਾਡੇ ਸਰੂਪ ਨੂੰ ਹੀ ਤਾਂ ਗਾ ਰਹੇ ਹਨ। ਜਿੰਨੀ ਵੀ ਇਹਨਾਂ ਵਿੱਚੋਂ ਕ੍ਰਾਂਤੀ ਜਿੰਨੀ ਸ਼ਕਤੀ ਹੈ ਉਹ ਤੁਹਾਡੇ ਸਰੂਪ ਦੀ ਮਹਿਮਾ ਕਰ ਰਹੇ ਹਨ।
ਗਾਵਨ ਤੁਧ ਨੂੰ ਚਿੱਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ।
ਇਹ ਅਕਾਲ ਪੁਰਖ ਜੀ, ਤੁਹਾਡੇ ਸਰੂਪ ਨੂੰ ਚਿੱਤਰ ਗੁਪਤ ਵਰਗੇ ਲਿਖ ਲਿਖ ਕੇ ਗਾ ਰਹੇ ਹਨ। ਤੁਹਾਡੀ ਵਡਿਆਈ ਨੂੰ ਲਿਖਦਾ ਕੌਣ ਹੈ ਸਭ ਤੋਂ ਜ਼ਿਆਦਾ? ਚਿੱਤਰਗੁਪਤ ਸਭ ਦਾ ਲੇਖਾ ਲਿਖ ਰਹੇ ਹਨ। ਇਹ ਅਕਾਲ ਪੁਰਖ ਜੀ, ਲਿਖਣ ਵਾਲੇ ਜਿਹੜੇ ਚਿੱਤਰਗੁਪਤ ਨੇ ਉਹ ਵੀ ਤੁਹਾਡੀ ਵਡਿਆਈ ਤੁਹਾਡੇ ਜਸ ਨੂੰ ਲਿਖ ਰਹੇ ਨੇ। ਜਿਨ੍ਹਾਂ ਚਿੱਤਰਾਂ ਗੁਪਤਾਂ ਦੇ ਹਿਸਾਬ ਨੂੰ ਵੇਖ ਕੇ ਧਰਮ ਰਾਜਾ ਇਹ ਹਮੇਸ਼ਾ ਵਿਚਾਰ ਕਰਦਾ, ਲਿਖ ਧਰਮ ਵਿਚਾਰੇ, ਉਹਨਾਂ ਦੀ ਆਗਿਆ ਸਦਕਾ ਜੋ ਉਹ ਲਿਖਦੇ ਨੇ ਉਹਨਾਂ ਚੋਂ ਧਰਮ ਰਾਜਾ ਨਿਆਂ ਕਰਦਾ ਹੈ। ਇਹ ਅਕਾਲ ਪੁਰਖ ਜੀ, ਤੁਹਾਨੂੰ ਚਿੱਤਰਗੁਪਤ ਵਰਗੇ ਲਿਖ ਰਹੇ ਨੇ, ਗਾ ਰਹੇ ਨੇ, ਤੇ ਤੁਹਾਡੇ ਸਰੂਪ ਦੀ ਵਡਿਆਈ ਵਿੱਚੋਂ ਹੀ ਰਾਜਾ ਧਰਮ ਰਾਜ ਪੈਦਾ ਹੁੰਦਾ, ਉਹੀ ਧਰਮ ਰਾਜਾ ਤੁਹਾਡੀ ਉਪਮਾ ਨੂੰ ਗਾਉਂਦਾ ਹੈ।
ਗਾਵਨ ਤੁਧ ਨੂੰ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ।
ਇਹ ਅਕਾਲ ਪੁਰਖ ਜੀ, ਤੁਹਾਨੂੰ ਈਸ਼ਰ ਵਰਗੇ ਗਾ ਰਹੇ ਹਨ। ਈਸ਼ਰ ਬ੍ਰਹਮਾ ਵਿਸ਼ਨੂੰ ਸ਼ਿਵਜੀ ਵਰਗੇ ਜਿਹੜੀਆਂ ਮੁੱਖ ਸ਼ਕਤੀਆਂ ਹਨ ਇਹ ਵੀ ਤੁਹਾਨੂੰ ਗਾਉਂਦੀਆਂ ਹਨ। ਇਹ ਅਕਾਲ ਪੁਰਖ ਜੀ, ਤੁਹਾਨੂੰ ਬ੍ਰਹਮਾ ਗਾਉਂਦਾ ਹੈ, ਦੇਵੀਆਂ ਗਾ ਰਹੀਆਂ ਹਨ। 9 ਕਰੋੜ ਦੇਵੀਆਂ ਮੰਨਦੇ ਹਨ, 33 ਕਰੋੜ ਦੇਵੀ ਦੇਵਤਿਆਂ ਵਿੱਚੋਂ 9 ਕਰੋੜ ਦੇਵੀਆਂ, ਤੇ ਐਸੀਆਂ ਦੇਵੀਆਂ ਜਿੰਨੀਆਂ ਵੀ ਸ਼ਕਤੀਆਂ ਹਨ ਉਹ ਸਭ ਤੁਹਾਡੇ ਸਰੂਪ ਨੂੰ ਤੁਹਾਡੇ ਸੋਹਣੇ ਦਰ ਤੇ ਬੈਠ ਕੇ ਗਾ ਰਹੇ। ਤੁਹਾਡਾ ਸੱਚਖੰਡ ਸੁਰਤ ਮੰਡਲ ਜਿਹੜਾ ਸਰੂਪ ਹੈ, ਉਸ ਸੁਰਤ ਮੰਡਲ ਦੇ ਵਿੱਚ ਜਿੰਨੇ ਵੀ ਸੰਸਾਰ ਦੀਆਂ ਛੋਟੀਆਂ ਵੱਡੀਆਂ ਸਭ ਸ਼ਕਤੀਆਂ ਤਾਕਤਾਂ ਤੁਹਾਡੇ ਸਰੂਪ ਨੂੰ ਗਾ ਰਹੀਆਂ, ਤੁਹਾਡੀ ਵਡਿਆਈਆਂ ਮਹਿਮਾ ਕਰਦੀਆਂ ਹਨ।
ਗਾਵਨ ਤੁਧ ਨੂੰ ਇੰਦ ਇੰਦਰਾਸਣ ਬੈਠੇ, ਦੇਵਤਿਆਂ ਦਰ ਨਾਲੇ।
ਦੇਵਤਿਆਂ ਦੇ ਦਰ ਤੇ ਸਵਰਗ ਦੇ ਵਿੱਚ ਬੈਠ ਕੇ ਇੰਦਰਾਂ ਦਾ ਇੰਦਰ ਇੰਦਰ ਰਾਜਾ ਜਿਹੜਾ ਦੇਵਤਿਆਂ ਦਾ ਮੁੱਖ ਰਾਜਾ ਮੰਨਿਆ ਜਾਂਦਾ ਹੈ, ਉਹ ਆਪਣੇ ਇੰਦਰਾਸਣ ਆਪਣੇ ਆਸਣ ਤੇ ਬੈਠ ਕੇ ਭਾਵੇਂ ਸਭ ਤੋਂ ਵੱਡਾ ਰਾਜਾ ਮੰਨਦੇ ਉਹਨੂੰ ਦੇਵਤਿਆਂ ਦਾ, ਪਰ ਅਕਾਲ ਪੁਰਖ ਜੀ ਜਸ ਵਡਿਆਈ ਤਾਕਤ ਸ਼ਕਤੀ ਉਹ ਸਭ ਕੁਛ ਜਿੰਨੀ ਉਹਦੇ ਕੋਲ ਹੈ ਉਹ ਤੁਹਾਡੇ ਵਿੱਚੋਂ ਲਿੱਤੀ ਹੈ। ਹੇ ਮਹਾਰਾਜ ਸਵਾਮੀ ਜੀ,
ਅਕਾਲ ਪੁਰਖ ਜੀ ਜਿੰਨੇ ਵੀ ਇੰਦਰ ਵਰਗੇ ਹਨ ਉਹ ਆਪਣੇ ਆਸਣ ਤੇ ਬੈਠ ਕੇ ਤੁਹਾਡੀਆਂ ਹੀ ਵਡਿਆਈਆਂ ਤੁਹਾਡਾ ਜਸ ਗਾ ਰਹੇ ਹਨ।
ਗਾਵਨ ਤੁਧ ਨੂੰ ਸਿੱਧ ਸਮਾਧੀ ਅੰਦਰ, ਗਾਵਨ ਤੁਧ ਨੂੰ ਸਾਧ ਵਿਚਾਰੇ।
ਇਹ ਅਕਾਲ ਪੁਰਖ ਜੀ ਜਿਹੜੇ ਸਿੱਧ ਨੇ ਉਹ ਸਮਾਧੀ ਲਾ ਕੇ ਤੁਹਾਡਾ ਹੀ ਰੂਪ ਧਿਆਨ ਧਰਦੇ ਹਨ। ਜਿਹੜਾ ਤੁਹਾਡਾ ਸਰੂਪ ਹੈ ਉਸੇ ਸਰੂਪ ਨੂੰ ਕੋਈ ਕਿਸ ਤਰ੍ਹਾਂ ਪੂਜਦਾ ਹੈ, ਕੋਈ ਕਿਸੇ ਤਰ੍ਹਾਂ। ਜਿਹੜੇ ਸਿੱਧ ਨੇ ਉਹ ਵੀ ਤੁਹਾਡੇ ਸਰੂਪ ਨੂੰ ਹੀ ਪੂਜ ਰਹੇ ਹਨ, ਉਹ ਧਿਆਨ ਲਾ ਲਾ ਕੇ ਤੁਹਾਡਾ ਹੀ ਧਿਆਨ ਧਰਦੇ ਹਨ। ਤੇ ਇਹ ਅਕਾਲ ਪੁਰਖ ਜੀ ਜਿਹੜੇ ਸਾਧ ਜਨ ਹਨ ਨਾ, ਸਾਧੂ ਸੰਤ, ਉਹ ਤੁਹਾਡੇ ਸਰੂਪ ਨੂੰ ਵਿਚਾਰ ਕਰਕੇ ਗਾ ਰਹੇ ਹਨ। ਉਹ ਬੈਠ ਕੇ ਤੁਹਾਡੇ ਸ਼ਬਦਾਂ ਦੀ, ਤੁਹਾਡੇ ਸਰੂਪ ਦੀ ਵਿਚਾਰ ਕਰ ਰਹੇ ਸਾਧੂ ਜਨ, ਉਹ ਸਾਧੂ ਜਨ ਵਿਚਾਰ ਵਿੱਚ ਗਾ ਰਹੇ ਨੇ, ਜਤੀ ਸਤੀ ਸਿੱਧ ਸਭ ਤੁਹਾਨੂੰ ਹੀ ਗਾ ਰਹੇ ਹਨ।
ਗਾਵਨ ਤੁਧ ਨੂੰ ਜਤੀ ਸਤੀ ਸੰਤੋ ਕੀ, ਗਾਵਨ ਤੁਧ ਨੂੰ ਵੀਰ ਕਰਾਰੇ।
ਇੱਕ ਪਾਸੇ ਜਤੀ ਸਤੀ, ਇੱਕ ਪਾਸੇ ਧਰਮ ਯੋਧੇ ਵੀਰ। ਇਹ ਅਕਾਲ ਪੁਰਖ ਜੀ ਭਾਵੇਂ ਜਤੀ ਸਤੀ ਸੰਤੋਖੀ ਸੰਤ ਪੁਰਸ਼ ਹੋਣ, ਉਹ ਵੀ ਤੁਹਾਨੂੰ ਗਾ ਰਹੇ ਨੇ। ਜਤ ਧਰ ਕੇ ਹੀ, ਜਤ ਸਤ ਕਰਕੇ, ਸੰਤੋਖ ਰੱਖ ਕੇ ਤੁਹਾਡੇ ਸਰੂਪ ਨੂੰ ਪਾਉਣਾ ਚਾਹੁੰਦੇ ਹਨ, ਤੁਹਾਡੀ ਵਡਿਆਈ ਵੱਡੀ ਕਹਿੰਦੇ। ਗਾਣ ਦਾ ਮਤਲਬ ਹੁੰਦਾ ਵੀ ਕਿਸੇ ਚੀਜ਼ ਨੂੰ ਆਪਾਂ ਕਹਿੰਦੇ ਨਾ ਵੀ ਜੇ ਕਿਸੇ ਬੱਚੇ ਨੇ ਰੱਟ ਫੜੀ ਹੋਵੇ ਵੀ ਮੈਂ ਫਲਾਣੀ ਚੀਜ਼ ਲੈਣੀ, ਆਪਾਂ ਕਹਿੰਦੇ ਆ ਵੀ ਇਹ ਰੋਜ਼ ਇੱਕੋ ਹੀ ਗੱਲ ਗਾਈ ਜਾਂਦਾ, ਇੱਕੋ ਚੀਜ਼ ਰਟੀ ਜਾਂਦਾ, ਬਾਰ ਬਾਰ ਇੱਕੋ ਚੀਜ਼ ਮੰਗਦਾ। ਗਾਣਾ ਮਤਲਬ ਕਿਸੇ ਚੀਜ਼ ਦੇ ਪਿੱਛੇ ਰਹਿਣਾ, ਭੱਜਣਾ, ਇੱਕ ਚੀਜ਼ ਨੂੰ ਪ੍ਰਾਪਤ ਕਰਨਾ। ਇਹ ਅਕਾਲ ਪੁਰਖ ਜੀ ਜਿੰਨੇ ਵੀ ਜਤੀ ਸਤੀ ਸੰਤੋਖੀ ਨੇ ਉਹ ਤੁਹਾਨੂੰ ਪਾਉਣ ਵਾਸਤੇ ਤੁਹਾਡੇ ਸਰੂਪ ਦੇ ਪਿੱਛੇ ਲੱਗੇ ਹੋਏ ਨੇ। ਕੋਈ ਜਤ ਕਰਕੇ ਤੁਹਾਨੂੰ ਪਾਉਂਦਾ, ਕੋਈ ਸਤ ਕਰਕੇ, ਕੋਈ ਸੰਤੋਖ ਰੱਖਦਾ, ਪਰ ਸਾਰੇ ਤੁਹਾਨੂੰ ਪਾਉਣ ਵਾਸਤੇ, ਤੁਹਾਡੀ ਵਡਿਆਈ ਨੂੰ ਚਾਹਣ ਵਾਸਤੇ ਲੱਗੇ ਹਨ। ਗਾਵਨ ਤੁਧ ਨੂੰ ਵੀਰ ਕਰਾਰੇ, ਕਰਾਰੇ ਬੜੇ ਬਲੀ ਸੂਰਮੇ ਯੋਧੇ ਸੰਸਾਰ ਵਿੱਚ, ਭਾਵੇਂ ਧਰਮ ਬਿਰਤੀ ਵਾਲੇ, ਭਾਵੇਂ ਰਾਕਸ਼ ਬਿਰਤੀ ਵਾਲੇ, ਪਰ ਸ਼ਕਤੀ ਤਾਕਤ ਸਭ ਕੁਝ ਵਡਿਆਈ ਤੁਹਾਡੇ ਤੋਂ ਹੀ ਮੰਗ ਰਹੇ ਹਨ।
ਗਾਵਨ ਤੁਧ ਨੂੰ ਪੰਡਤ ਪੜਨ ਰੱਖੀ ਸਰ, ਜੁਗ ਜੁਗ ਵੇਦਾ ਨਾਲੇ।
ਤੁਹਾਨੂੰ ਹੈ ਅਕਾਲ ਪੁਰਖ ਜੀ ਪੰਡਿਤ ਵਿਦਵਾਨ ਸ਼ਾਸਤਰ ਪੜਨ ਵਾਲੇ, ਜਿਨ੍ਹਾਂ ਨੇ ਵਿਆਕਰਣ ਨੂੰ, ਖੱਟ ਸ਼ਾਸਤਰਾਂ ਨੂੰ ਵਿਚਾਰਿਆ ਹੈ। ਗਾਵਨ ਤੁਧ ਨੂੰ ਪੰਡਿਤ ਪੜਨ ਰੱਖੀ ਸਰ, ਉਹ ਪੜ੍ਹ ਪੜ੍ਹ ਕੇ ਵੇਦਾਂ ਸ਼ਾਸਤਰਾਂ ਦੇ ਗੁਣ ਨਿਯਮ ਸੂਤਰ ਸਭ ਰਟਣ ਕਰਕੇ ਤੁਹਾਡੇ ਸਰੂਪ ਨੂੰ ਗਾ ਰਹੇ ਹਨ। ਤੁਹਾਡੇ ਸਰੂਪ ਨੂੰ ਸਾਰੇ ਸ਼ਾਸਤਰ ਤੁਹਾਡੇ ਸਰੂਪ ਦੀ ਆਰਾਧਨਾ ਕਰਦੇ, ਸਭ ਚੀਜ਼ਾਂ ਆ ਕੇ ਤੁਹਾਡੇ ਤੇ ਮੁੱਕ ਜਾਂਦੀਆਂ ਹਨ। ਇੱਕ ਤੋਂ ਸ਼ੁਰੂ ਹੁੰਦਾ, ਇੱਕ ਅਨੇਕ ਹੈ, ਫਿਰ ਏਕ ਹੈ, ਅਨੇਕਾਂ ਰੂਪ ਚ ਵਿਸਥਾਰਾ ਹੋ ਕੇ ਅਖੀਰ ਵਿੱਚ ਇੱਕ ਸਰੂਪ ਬਣ ਜਾਂਦਾ। ਦੁਨੀਆਂ ਵਿੱਚ ਕੋਈ ਐਸਾ ਸ਼ਾਸਤਰ ਨਹੀਂ, ਕੋਈ ਐਸੀ ਪੜ੍ਹਾਈ ਨਹੀਂ ਜਿਹੜੀ ਇੱਕ ਤੋਂ ਨਾ ਸ਼ੁਰੂ ਹੁੰਦੀ ਹੋਵੇ। ਇੱਕ ਤੋਂ ਸ਼ੁਰੂ ਹੁੰਦੀ ਹੈ ਤੇ ਇੱਕ ਇੱਕ ਕਰਕੇ ਅੱਗੇ ਵਧਦੀ ਹੈ। ਇਹ ਤਾਂ ਨਹੀਂ ਹੁੰਦਾ ਵੀ ਇੱਕ ਤੋਂ ਸਿੱਧਾ ਦੋ ਅੱਗੇ ਡਬਲ ਵੱਧ ਜਾਵੇ, ਇੱਕ ਤੋਂ ਇੱਕ ਹੀ ਵਧੇਗਾ। ਯਾਨੀ ਇੱਕ ਪਹਿਲਾਂ ਵੀ ਹੈ, ਇੱਕ ਦਾ ਹੀ ਵਿਸਤਾਰਾ ਹੁੰਦਾ, ਇੱਕ ਹੀ ਰਹਿ ਜਾਂਦਾ। ਇੱਕ ਸਰੂਪ ਦੇ ਹੈ ਅਕਾਲ ਪੁਰਖ ਜੀ ਵੱਡੇ ਵੱਡੇ ਪੰਡਿਤ ਵਿਦਵਾਨ ਸ਼ਾਸਤਰ ਤੁਹਾਡੇ ਗਾ ਕੇ ਤੁਹਾਡੀ ਵਡਿਆਈਆਂ ਕਰਦੇ ਨੇ, ਤੇ ਰਖੀਸਰ ਮੁਨੀ ਜੋਗੀ ਜਿਹੜੇ ਰਿਸ਼ੀ ਹਨ ਉਹ ਆਪਣੇ ਹਿਰਦੇ ਅੰਦਰ ਤੁਹਾਡੇ ਸਰੂਪ ਨੂੰ ਧਾਰ ਕੇ ਤੁਹਾਡੀ ਵਡਿਆਈਆਂ ਕਰਦੇ ਹਨ।
ਗਾਵਨ ਤੁਧ ਨੂੰ ਮੋਹਣੀਆ ਮਨ ਮੋਹਨ, ਸੁਰਗ ਮੱਛ ਪਿਆਲੇ।
ਹੇ ਅਕਾਲ ਪੁਰਖ ਜੀ, ਜਿਹੜੇ ਸੁਰਗ ਦੇ ਵਿੱਚ ਬੈਠ ਕੇ ਜਿੰਨੇ ਵੀ ਦੇਵੀ ਦੇਵਤੇ ਹਨ, ਇੰਦਰ ਦੀਆਂ ਜਿੰਨੀਆਂ ਵੀ ਮੋਹਣੀਆਂ ਇਸਤਰੀਆਂ ਹਨ, ਅਪਛਰਾਵਾਂ ਹਨ, ਉਹ ਵੀ ਤੁਹਾਡੇ ਸਰੂਪ ਨੂੰ ਨੱਚ ਨੱਚ ਕੇ ਤੁਹਾਡੇ ਸਰੂਪ ਦੀ ਵਡਿਆਈ ਵਿੱਚ ਨੱਚ ਰਹੀਆਂ ਹਨ। ਜਿੰਨੀਆਂ ਵੀ ਅਪਛਰਾਵਾਂ ਹਨ, ਮੋਹਣੀਆਂ ਇਸਤਰੀਆਂ ਹਨ, ਉਹ ਸਭ ਕੁਝ ਤੁਹਾਡੇ ਸਰੂਪ ਵਿੱਚੋਂ ਆਪਣੀ ਜਸ, ਆਪਣੀ ਵਡਿਆਈ, ਆਪਣੀ ਤਾਕਤ ਸਭ ਤੁਹਾਡੇ ਕੋਲੋਂ ਲੈਂਦੀਆਂ। उसे तुहाडी शक्ति दे विच गा रहियां ने नच रहियां ने संसार दे विच जिन्नी भी प्रकृति हो रही है बदलाव कुदरत दिनो दिन करती है ओ सब कुछ हे अकाल पुरख जी तुहाडे विचों पैदा हुंदा है।
गावन तुदनू रतन उपाए तेरे अठ सठ तीरथ नाले।
हे अकाल पुरख जी तुहानू जेड़े तुसी 14 रतन उपाए हन उना मुख रतना दे विचों जिन्ने भी रतन हन ओ सारे रतन उप रतन धातु महातातु ओ सारियां वस्तुआं तुहाडे स्वरूप नूं गाउंदियां हन। जो कुछ है संसार विच रतना करके एक रतन भी पोत जेड़े अकाल पुरख जी ने देवतियां नूं दस्या सी भी तुसी एक पासे देवते एक पासे राक्षस रल के समुंदर मथन करके उन्हां ने जेड़ा विचों रतन कढ़े सी कहिंदे ओ रतन भी अकाल पुरख दे वल प्रतीक करदे हन उहदा जस गा रहे ने उस अकाल पुरख की वड्याई नूं रतन भी दसदे हन। 68 तीर्थ नाले जेड़े 68 तीर्थ हन ओ 68 तीर्थ भी अकाल पुरख की वड्याई का ही वर्णन कर रहे हैं। संसार की जिन्नी भी सुंदर आई जिन्नी भी प्रकृति का स्वरूप है वह सब अकाल पुरख के वल प्रतीक कर रही है भी इनी सुंदरताई नूं बनाने वाला अकाल पुरख किन्ना सुंदर है।
गावन तुदनू जोद महाबल सूरा गावन तुदनू खाणी चारे।
ये अकाल पुरख जी तुहानू वड्डे वड्डे जोधे महाबली सूरबीर ओ अपनी शक्ति लैण वास्ते अपने युद्ध जितण वास्ते तुहाडी वड्याई गाउंदे हन। जिन्ने भी योधे हन ओ सूरमे रण विच लड़दे मैदान दे विच ओ ओही लड़ सकदा है जंग दे मैदान विच जेड़े जंजना दे महाराज सतगुरु दसवें पातशाह जी कहिंदे धन जी ओते को जग मैं मुख ते हर चित मैं युद्ध विचारै। तुहे अकाल पुरख जी सूरमा ओही है बली ओही है जेड़ा तुहाडा जस गा रहा। सो संसार विच वड्डे वड्डे योधे महा बली सूरबीर तुहाडे नाम नूं गा के तुहाडे नाम नूं त्याग के संसार विच अपनी योद्धताई दिखांदे अपनी सूरबीरताई प्रगट करदे ते खाणी चारे जिन्नियां भी खाणियां हन जो भी संसार विच खंड ब्रह्मांड जो जिन्ने दीप महासागर सब कुछ है ਉਹ ਸਾਰੀਆਂ ਚਾਰ ਸੁੰਦਰ ਤਾਈ ਵਾਲੀਆਂ ਜਿੰਨੀ ਵੀ ਧਰਤੀ ਵਿਚ ਖਾਣੀਆਂ ਹਨ ਖਾਈਆਂ ਹਨ ਉਹ ਸਾਰੀਆਂ ਤੁਹਾਨੂੰ ਗਾ ਰਹੀਆਂ ਹਨ।
ਗਾਵਨ ਤੁਦਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ।
ਹੇ ਅਕਾਲ ਪੁਰਖ ਜੀ ਜਿਹੜੇ ਇਸ ਸੰਸਾਰ ਵਿਚ ਬ੍ਰਹਿਮੰਡ ਸਾਜਿਆ ਪਹਿਲਾਂ ਖੰਡ ਧਰਤੀ ਦੇ ਹਿੱਸਿਆਂ ਨੂੰ ਖੰਡ ਕਹਿੰਦੇ ਹਨ ਉਹਨਾਂ ਖੰਡਾਂ ਦਾ ਟਾਪੂਆਂ ਵੀ ਤੁਹਾਡੇ ਸਰੂਪ ਵੱਲ ਪ੍ਰਤੀਕ ਕਰਦੇ ਹਨ ਤੁਹਾਡੀ ਵਡਿਆਈ ਗਾ ਰਹੇ ਹਨ। ਮੰਡਲ ਤਾਰਾ ਮੰਡਲ ਸੁਰ ਮੰਡਲ ਬਹੁਤ ਸਾਰੇ ਮੰਡਲ ਹਨ ਉਹ ਮੰਡਲ ਵੀ ਹੈ ਅਕਾਲ ਪੁਰਖ ਜੀ ਆਪ ਜੀ ਦੀ ਵਡਿਆਈ ਗਾ ਰਹੇ ਹਨ। ਜਿੰਨੇ ਵੀ ਬ੍ਰਹਿਮੰਡ ਇਸ ਧਰਤੀ ਦੇ ਵਿਚ ਸੰਸਾਰ ਅਕਾਲ ਪੁਰਖ ਦੇ ਵਿਚੋਂ ਇੱਕ ਰੋਮ ਦੇ ਵਿਚੋਂ ਕਰੋੜਾਂ ਬ੍ਰਹਿਮੰਡ ਵਿਚੋਂ ਪੈਦਾ ਹੁੰਦੇ ਹਨ ਉਹ ਬ੍ਰਹਿਮੰਡ ਇਹੋ ਜੇ ਹਜ਼ਾਰਾਂ ਕਰੋੜਾਂ ਹੀ ਅਕਾਲ ਪੁਰਖ ਦੀ ਵਡਿਆਈ ਨੂੰ ਗਾ ਰਹੇ ਹਨ।
ਸੇਈ ਤੁਦ ਨੂੰ ਗਾਵਨ ਜੋ ਤੁਦ ਪਾਵਨ ਰੱਤੇ ਤੇਰੇ ਭਗਤ ਰਸਾਲੇ।
ਹੇ ਅਕਾਲ ਪੁਰਖ ਜੀ ਸੋਈ ਜਨ ਤੁਹਾਡੇ ਨਾਮ ਨੂੰ ਗਾ ਰਹੇ ਹਨ ਜਿਹੜੇ ਤੁਹਾਨੂੰ ਪਾਉਂਦੇ ਹਨ ਉਹਨਾਂ ਨੇ ਤੁਹਾਡੇ ਸਰੂਪ ਨੂੰ ਪਛਾਣ ਲਿੱਤਾ ਜਿਨ੍ਹਾਂ ਨੂੰ ਤੁਸੀਂ ਕਿਰਪਾ ਕਰ ਦਿੱਤੀ ਤੇ ਜਿਹੜੇ ਤੁਹਾਡੇ ਸਰੂਪ ਨੂੰ ਪਛਾਣ ਗਏ ਜਿਹੜੇ ਤੁਹਾਡੀ ਵਡਿਆਈ ਗਾ ਰਹੇ ਹਨ ਉਹ ਰਤੇ ਤੇਰੇ ਭਗਤ ਰਸਾਲੇ ਤੁਹਾਡੇ ਭਗਤੀ ਰੂਪੀ ਰਸ ਦੇ ਵਿੱਚ ਰਸੀਲੇ ਰਸ ਵਿੱਚ ਰਤੇ ਹੋਏ ਹਨ। ਰੱਤੇ ਨਾਮ ਮਸਤ ਹੋਣ ਦਾ ਵਿੱਚ ਰੰਗ ਜਾਣਾ ਇਹ ਅਕਾਲ ਪੁਰਖ ਜੀ ਜਿਹੜਾ ਰਸ ਰਸ ਰੂਪੀ ਤੁਹਾਡਾ ਫਲ ਹੈ ਭਗਤੀ ਰੂਪੀ ਰਸ ਹੈ ਸੋਈ ਜਨ ਉਹੀ ਭਗਤ ਤੁਹਾਡੇ ਰਸ ਦੇ ਵਿੱਚ ਰਸੀ ਚੁੱਕੇ ਹਨ ਜਿਨ੍ਹਾਂ ਉੱਪਰ ਤੁਸੀਂ ਕਿਰਪਾ ਕਰਦੇ ਹੋ।
ਹੋਰ ਕੇਤੇ ਤੁਦ ਨੂੰ ਗਾਵਨ ਸੇ ਮੈਂ ਚਿੱਤ ਨਾ ਆਵਨ ਨਾਨਕ ਕਿਆ ਵਿਚਾਰੇ।
ਸਤਿਗੁਰੂ ਸਾਹਿਬ ਜੀ ਕਹਿੰਦੇ ਜਿੰਨੇ ਵੀ ਜੀਵ ਸੰਸਾਰ ਵਿੱਚ ਕਰੋੜਾਂ ਹੀ ਤਰ੍ਹਾਂ ਦੀਆਂ ਪ੍ਰਜਾਤੀਆਂ ਹਨ, ਕੋਈ ਮਨੁੱਖ ਹੈ, ਕੋਈ ਦੇਵਤਾ ਹੈ, ਕੋਈ ਜੱਛ ਹੈ, ਕੋਈ ਗੰਧਰਵ ਹੈ, ਕੋਈ ਅਪਛੜਾ ਹੈ, ਇਸ ਤਰ੍ਹਾਂ ਜਿੰਨੇ ਵੀ ਸਰੂਪ ਹਨ ਖੰਡ ਬ੍ਰਹਿਮੰਡ ਅਕਾਲ ਪੁਰਖ ਦੇ ਸਰੂਪ ਵਿੱਚੋਂ ਜੋ ਕੁਝ ਵੀ ਪੈਦਾ ਹੋਇਆ ਹੈ, ਕਹਿੰਦੇ ਹੇ ਅਕਾਲ ਪੁਰਖ ਜੀ ਅਨੇਕਾਂ ਹੀ ਜੀਵ ਅਨੇਕਾਂ ਹੀ ਵਸਤੂਆਂ ਅਨੇਕਾਂ ਹੀ ਸਭ ਪ੍ਰਕਿਰਤੀ ਆਪ ਜੀ ਦੇ ਸਰੂਪ ਨੂੰ ਕਈ ਗਾ ਰਹੇ ਹਨ। ਕਿੰਨੇ ਗਾ ਰਹੇ ਨੇ? ਸੇ ਮੈਂ ਚਿੱਤ ਨਾ ਆਵਨ। ਹੇ ਅਕਾਲ ਪੁਰਖ ਜੀ ਉਹ ਜੀਵਾਂ ਦੇ ਚਿੱਤ ਵਿੱਚ ਇੰਨੀ ਵਡਿਆਈ ਆ ਹੀ ਨਹੀਂ ਸਕਦੀ ਵੀ ਕੌਣ ਕੌਣ ਤੁਹਾਡੇ ਸਰੂਪ ਨੂੰ ਗਾ ਰਿਹਾ। ਇਹ ਅਕਾਲ ਪੁਰਖ ਜੀ ਤੁਹਾਡੇ ਸਰੂਪ ਨੂੰ ਗਾਉਣ ਵਾਲਿਆਂ ਦੀ ਵੀ ਗਿਣਤੀ ਨਹੀਂ ਕੀਤੀ ਜਾ ਸਕਦੀ। ਸੇ ਮੈਂ ਚਿੱਤ ਨਾ ਆਵਨ ਨਾਨਕ ਕਿਆ ਵਿਚਾਰੇ। ਇਹ ਅਕਾਲ ਪੁਰਖ ਜੀ ਤੁਹਾਡੀ ਵਿਚਾਰ ਤੁਹਾਡੇ ਸਰੂਪ ਨੂੰ ਇਹ ਜੀਵ ਵਿਚਾਰੇ ਕੀ ਕਹਿ ਸਕਦੇ ਹਨ?
ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ।
ਉਹ ਜਿਹੜਾ ਸੋਈ ਉਹੀ ਅਕਾਲ ਪੁਰਖ। ਹੇ ਅਕਾਲ ਪੁਰਖ ਜੀ ਤੁਸੀਂ ਇਹ ਸੰਸਾਰ ਜੀਵ ਨੂੰ ਪੈਦਾ ਕਰਨ ਵਾਲੇ ਸੋਈ ਸੋਈ ਸਦਾ ਵਾਸਤੇ ਸਦਾ ਸੱਚੇ ਸਾਹਿਬ ਸਾਹਿਬ ਨਾਮ ਵਡਿਆਈ ਦਾ ਮਾਲਕ ਦਾ ਵਾਰਸ। ਹੇ ਮਹਾਰਾਜ ਅਕਾਲ ਪੁਰਖ ਜੀ ਸਾਰੀ ਵਡਿਆਈ ਦੇ ਜਿੰਨੀ ਸੰਸਾਰ ਵਿੱਚ ਜੀਵਾਂ ਵਿੱਚ ਮਨੁੱਖਾਂ ਵਿੱਚ ਦੇਵਤਿਆਂ ਵਿੱਚ ਜਿੰਨੀ ਵੀ ਵਡਿਆਈ ਜਿੰਨੀ ਵੀ ਸੁੰਦਰਤਾਈ ਜਿੰਨਾ ਵੀ ਰੂਪ ਹੈ ਉਹ ਰੂਪ ਰੰਗ ਸਭ ਕੁਝ ਤੁਹਾਡੇ ਵਿੱਚੋਂ ਪ੍ਰਗਟ ਹੁੰਦਾ। ਕਰੋੜਾਂ ਹੀ ਤੁਹਾਡੇ ਰੂਪ ਵਿੱਚੋਂ ਪ੍ਰਗਟ ਹੋ ਕੇ ਤੁਹਾਡੀ ਮਹਿਮਾ ਗਾਉਂਦੇ ਹਨ ਤੇ ਕਰੋੜਾਂ ਹੀ ਇਸ ਸੰਸਾਰ ਦੇ ਵਿੱਚੋਂ ਕਿਸ ਨੂੰ ਗਾ ਰਹੇ ਹਨ? ਸੋਈ ਸੋਈ ਸਦਾ ਸੱਚ ਸਾਹਿਬ ਉਹੀ ਅਕਾਲ ਪੁਰਖ ਜਿਹੜਾ ਸੱਚੀ ਵਡਿਆਈ ਸੱਚੀ ਚੇਤਨਤਾਈ ਵਾਲਾ ਹੈ ਜਿਹੜਾ ਸਦਾ ਵਾਸਤੇ ਹੈ। ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਉਹ ਸੱਚੀ ਵਡਿਆਈ ਵਾਲਾ ਹੈ ਸਾਚੀ ਨਾਈ ਜਿਹਦਾ ਨਾਮ ਜਿਹਦੀ ਚੇਤਨਤਾਈ ਜਿਹਦੀ ਸੱਤਾ ਸਦਾ ਵਾਸਤੇ ਸੱਚ ਹੈ।
ਹੈਪੀ ਓ ਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ।
ਉਹ ਅਕਾਲ ਪੁਰਖ ਹੈ ਵੀ ਹੈ ਸੰਸਾਰ ਵਿੱਚ, ਅੱਜ ਵੀ ਹੈ, ਕੱਲ ਵੀ ਸੀ। ਜੀਵਾਂ ਦਾ ਅੱਜ ਕੱਲ ਹੁੰਦਾ, ਸਾਡੇ ਵਾਸਤੇ ਅੱਜ ਕੱਲ ਹੈ, ਅਕਾਲ ਪੁਰਖ ਵਾਸਤੇ ਤਾਂ ਨਹੀਂ। ਉਹ ਸਦਾ ਵਾਸਤੇ ਸਾਹਿਬ ਮੇਰਾ ਨੀਤ ਨਵਾਂ ਉਹ ਨਿਤ ਨਵਾਂ ਸਰੂਪ ਹੈ। ਇਹ ਅਕਾਲ ਪੁਰਖ ਜੀ ਇਸ ਸੰਸਾਰ ਦੇ ਵਿੱਚ ਤੁਸੀਂ ਹੋ, ਜੀਵਾਂ ਦੇ ਸਮੇਂ ਵਿੱਚ ਵੀ ਹੋ, ਜੀਵਾਂ ਤੋਂ ਪਹਿਲਾਂ ਵੀ ਹੋ ਤੇ ਜੀਵ ਬਣਨ ਤੋਂ ਬਾਅਦ ਵੀ ਰਹਿਣ ਵਾਲੇ। ਤੁਹਾਡੀ ਚੇਤਨਤਾਈ ਕਦੇ ਵੀ ਜਾਣ ਵਾਲੀ ਨਹੀਂ, ਖਤਮ ਨਹੀਂ ਹੁੰਦੀ। ਬਾਕੀ ਜੀਵ ਚੇਤਨਤਾਈ ਜੀਵ ਸੱਤਾ ਉਦੋਂ ਬਣਦੀ ਹੈ, ਇਹ ਤਾਂ ਸਭ ਬ੍ਰਹਮ ਸਰੂਪ ਹੈ, ਪਰ ਬ੍ਰਹਮ ਸਰੂਪ ਦੇ ਵਿੱਚੋਂ ਜਦੋਂ ਆਪਣੇ ਸਰੂਪ ਨੂੰ ਭੁੱਲ ਜਾਈਦਾ ਹੈ ਅਗਿਆਨਤਾ ਦੇ ਕਾਰਨ ਜੀਵ ਬਣ ਜਾਂਦਾ ਤੇ ਜਦੋਂ ਜੀਵ ਬਣਦਾ ਉਸ ਜੀਵ ਦੇ ਬਣਦਿਆਂ ਹੋਇਆ ਵੀ ਹੈ ਪੀ ਤੇ ਜੀਵ ਤੋਂ ਪਹਿਲਾਂ ਵੀ ਹੋ ਤੇ ਜੀਵ ਜਦੋਂ ਖਤਮ ਵੀ ਹੋ ਜਾਂਦਾ ਹੈ ਜੀਵ ਅਵਸਥਾ ਖਤਮ ਹੋ ਕੇ ਫਿਰ ਬ੍ਰਹਮ ਦੇ ਵਿੱਚ ਅਨੇਕ ਹੈ ਫਿਰ ਏਕ ਹੈ। ਅਨੇਕਾਂ ਵਸਤੂਆਂ ਦੇ ਵਿੱਚੋਂ ਫਿਰ ਇੱਕ ਸਰੂਪ ਦੇ ਵਿੱਚ ਆ ਜਾਂਦੇ ਹੋ, ਪਹਿਲਾਂ ਵੀ ਹੋ, ਸੰਸਾਰ ਦੀ ਪਰਲੈ ਹੋ ਜਾਂਦੀ, ਸੰਸਾਰ ਖਤਮ ਹੋ ਜਾਂਦਾ, ਫਿਰ ਵੀ ਤੁਸੀਂ ਹੋ। ਭਾਵ ਜੀਵਾਂ ਦੇ ਤਿੰਨ ਕਾਲ ਹਨ, ਆਦ ਮੱਧ ਅੰਤ। ਉਹਨਾਂ ਜੀਵਾਂ ਦੇ ਤਿੰਨਾਂ ਕਾਲਾਂ ਤੋਂ ਵਿੱਚ ਵੀ ਰਹਿੰਦੇ ਹੋ ਤੇ ਕਾਲ ਤੋਂ ਪਰਾਂ ਰਹਿਣ ਵਾਲੇ ਅਕਾਲ ਸਰੂਪ ਹੋ।
ਰੰਗੀ ਰੰਗੀ ਪਾਤੀ ਜਿਨਸੀ ਮਾਇਆ ਜਿਨ ਉਪਾਈ।
ਰੰਗਾਂ ਰੰਗਾਂ ਦੇ ਵਿੱਚ ਅਨੇਕਾਂ ਪ੍ਰਕਾਰ ਦੇ ਰੰਗ, ਅਨੇਕਾਂ ਪ੍ਰਕਾਰ ਦੇ ਵਰਣ, ਅਨੇਕਾਂ ਪ੍ਰਕਾਰ ਦੇ ਰੂਪ ਢੰਗ ਰੰਗ ਬਣਾ ਕੇ ਭਾਂਤੀ ਬੜੇ ਪ੍ਰਕਾਰ ਦੇ ਨਾਲ ਜਿਨਸੀ ਇਹ ਸੰਸਾਰ ਨੂੰ ਜਿਣਸ ਦਿੰਦੇ ਹੋ, ਸਮਾਜ ਬਣਾ ਦਿੰਦੇ ਹੋ। ਅਨੇਕਾਂ ਵਾਰ ਮਾਇਆ ਦੇ ਕਾਰਨ ਜਿਨ੍ਹਾਂ ਨੇ ਸੰਸਾਰ ਨੂੰ ਮਾਇਆ ਬਣਾਈ ਹੈ, ਮਾਇਆ ਜਿਨ ਉਪਾਈ, ਇਹ ਅਕਾਲ ਪੁਰਖ ਜੀ ਜਿਹੜੇ ਤੁਹਾਡੇ ਸਰੂਪ ਵਿੱਚੋਂ ਮਾਇਆ ਪੈਦਾ ਹੁੰਦੀ ਹੈ, ਉਸੇ ਮਾਇਆ ਚੋਂ ਪੈਦਾ ਹੋਣ ਵਾਲਾ ਸੰਸਾਰ ਰੰਗੀ ਰੰਗੀ ਭਾਤੀ ਅਨੇਕਾਂ ਪ੍ਰਕਾਰ ਦੇ ਨਾਲ ਅਨੇਕਾਂ ਰੰਗਾਂ ਦੇ ਨਾਲ ਤੁਸੀਂ ਬਣਾਉਂਦੇ ਹੋ, ਸੰਸਾਰ ਅਨੇਕਾਂ ਰੰਗਾਂ ਦੇ ਵਿੱਚ ਸਮਾ ਖਤਮ ਹੋ ਜਾਂਦਾ ਹੈ।
ਕਰ ਕਰ ਦੇਖੇ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ।
ਕਰ ਕਰ ਦੇਖੇ ਹੇ ਅਕਾਲ ਪੁਰਖ ਜੀ, ਸੰਸਾਰ ਨੂੰ ਕਰ ਕਰਕੇ ਦੇਖਦੇ ਹੋ। ਸੰਸਾਰ ਇੱਕ ਵਾਰ ਨਹੀਂ ਬਣਦਾ, ਤੁਹਾਡੇ ਫੁਰਨੇ ਤੋਂ ਪਹਿਲਾਂ ਸੰਸਾਰ ਬਣ ਜਾਂਦਾ ਹੈ ਤੇ ਤੁਹਾਡੇ ਫੁਰਨੇ ਤੋਂ ਪਹਿਲਾਂ ਖਤਮ ਵੀ ਹੋ ਜਾਂਦਾ ਹੈ। ਆਪਣੇ ਜਿੰਨਾ ਆਪਣਾ ਪਲ ਹੁੰਦਾ ਨਾ, ਆਪਾਂ 6 ਪਲ ਸਕਿੰਟ ਤੋਂ ਵੀ ਘੱਟ। ਅਕਾਲ ਪੁਰਖ ਦੇ ਫੁਰਨੇ ਦੇ ਵਿੱਚ ਫੁਰਨਾ ਤਾਂ ਇੱਕ ਪਲ ਦੇ ਵਿੱਚ ਕਈ ਫੁਰਨੇ ਆ ਜਾਂਦੇ, ਪਲ ਤੋਂ ਵੀ ਕਈ ਗੁਣਾ ਘੱਟ ਇੱਕ ਫੁਰਨੇ ਦੇ ਵਿੱਚ ਸੰਸਾਰ ਬਣ ਜਾਂਦਾ ਹੈ। ਇੱਕੋ ਫੁਰਨੇ ਦੇ ਵਿੱਚ ਸੰਸਾਰ ਦੀ ਉਤਪਤੀ ਹੋ ਕੇ ਸੰਸਾਰ ਇੰਨੇ ਕਾਰਜ ਵੀ ਹੋ ਜਾਂਦੇ, ਬਾਰ ਬਾਰ ਮਾਇਆ ਪੈਦਾ ਹੋ ਜਾਂਦੀ ਹੈ। ਉਹਨੇ ਫੁਰਨੇ ਦੇ ਵਿੱਚ ਤੁਸੀਂ ਸਭ ਕੁਝ ਸਮੇਟ ਵੀ ਲੈ ਜਾਂਦੇ। ਇਹ ਅਕਾਲ ਪੁਰਖ ਜੀ, ਤੁਸੀਂ ਆਪਣੀ ਵਡਿਆਈ ਆਪਣੀ ਮਾਇਆ ਦੇ ਵਿੱਚੋਂ ਬਾਰ ਬਾਰ ਕਰ ਕਰਕੇ ਵੇਖਦੇ ਹੋ। ਜਿਵੇਂ ਤੇ ਤੁਹਾਡੀ ਵਡਿਆਈ ਹੈ, ਜਿਹੜੀ ਤੁਹਾਡੀ ਉਪਮਾ ਹੈ, ਜਿਹੜੀ ਤੁਹਾਡੀ ਮਾਇਆ ਹੈ ਨਾ, ਵਡਿਆਈ ਨਾਮ ਮਾਇਆ ਦਾ ਇੱਥੇ, ਜੋ ਤਿਸ ਦੀ ਵਡਿਆਈ ਜਿਹੜੀ ਆਪ ਜੀ ਦੀ ਮਾਇਆ ਹੈ, ਉਸ ਮਾਇਆ ਦੇ ਵਿੱਚੋਂ ਬਾਰ ਬਾਰ ਸੰਸਾਰ ਨੂੰ ਕਰ ਕਰਕੇ ਵੇਖਦੇ ਹੋ, ਕਦੇ ਮਿਟਾ ਦਿੰਦੇ ਹੋ, ਕਦੇ ਬਣਾ ਦਿੰਦੇ ਹੋ।
ਜੋ ਤਿਸ ਪਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ।
ਹੇ ਅਕਾਲ ਪੁਰਖ ਜੀ, ਇਸ ਸੰਸਾਰ ਦੇ ਵਿੱਚ ਜੋ ਆਪ ਜੀ ਨੂੰ ਪਾਉਂਦਾ ਹੈ, ਜੋ ਤੁਹਾਨੂੰ ਚੰਗਾ ਲੱਗਦਾ ਹੈ, ਜੋ ਤੁਹਾਡੀ ਵਡਿਆਈ ਹੁੰਦੀ ਹੈ ਸੰਸਾਰ ਵਿੱਚ, ਜੋ ਤੁਹਾਨੂੰ ਚੰਗਾ ਲੱਗਦਾ, ਉਹੀ ਇਸ ਸੰਸਾਰ ਵਿੱਚ ਵਰਤ ਜਾਂਦਾ। ਸੰਸਾਰ ਤੁਸੀਂ ਸੋਚਦੇ ਹੋ, ਫੁਰਨਾ ਕਰਦੇ ਹੋ, ਫੁਰਨੇ ਅਨੁਸਾਰ ਸੰਸਾਰ ਬਣ ਜਾਂਦਾ। ਤੁਹਾਡਾ ਫੁਰਨਾ ਆਉਂਦਾ, ਸੰਸਾਰ ਖਤਮ ਹੋ ਜਾਵੇ, ਉਸੇ ਵਕਤ ਖਤਮ ਹੋ ਜਾਂਦਾ। ਜਦੋਂ ਤੁਹਾਡਾ ਫੁਰਨਾ ਆਉਂਦਾ, ਜੋ ਤੁਸੀਂ ਭਾਵ ਹੈ ਸੋਈ ਕਰਸੀ, ਇਹ ਮਹਾਰਾਜ ਜੀ ਜੋ ਤੁਸੀਂ ਕਰਦੇ ਹੋ ਉਹ ਇਸ ਸੰਸਾਰ ਦੇ ਵਿੱਚ ਹੋ ਜਾਂਦਾ, ਜੋ ਤੁਸੀਂ ਨਹੀਂ ਕਰਦੇ ਇਸ ਸੰਸਾਰ ਵਿੱਚ ਨਹੀਂ ਹੋ ਸਕਦਾ। ਕਦੇ ਵੀ ਤੁਹਾਡਾ ਹੁਕਮ, ਫਿਰ ਹੁਕਮ ਨਾ ਕਰਨਾ ਜਾਈ, ਫਿਰ ਨਾਮ ਫਿਰਨ ਦਾ ਮਿਟਾ ਦੇਣਾ, ਪਰਾਂ ਕਰ ਦੇਣਾ। ਤੁਹਾਡੇ ਹੁਕਮ ਨੂੰ ਕੋਈ ਫੇਰ ਨਹੀਂ ਸਕਦਾ, ਤੁਹਾਡੇ ਹੁਕਮ ਨੂੰ ਕੋਈ ਮਿਟਾ ਨਹੀਂ ਸਕਦਾ। ਕੋਈ ਐਸੀ ਤਾਕਤ, ਐਸੀ ਸ਼ਕਤੀ ਨਹੀਂ ਜਿਹੜੀ ਆਪ ਜੀ ਦੇ ਹੁਕਮ ਨੂੰ ਮੇਟ ਸਕੇ।
ਸੋ ਪਾਤ ਸਹਾ ਪਤ ਸਾਹਿਬ ਨਾਨਕ ਰਹਿਣ ਰਜਾਈ।
ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਇਹਦੇ ਐਸਾ ਵਡਿਆਈ ਦਾ ਮਾਰਗ, ਜਿਸ ਅਕਾਲ ਪੁਰਖ ਨੂੰ ਜਤੀ ਸਤੀ ਧਿਆ ਰਹੇ ਹਨ, ਜੋਗੀ ਜਤੀ ਤਪੀ ਸਭ ਹੀ ਉਸ ਅਕਾਲ ਪੁਰਖ ਦੇ ਸਰੂਪ ਨੂੰ ਗਾ ਰਹੇ ਹਨ। ਸੰਸਾਰ ਦੇ ਵਿੱਚ ਜਿੰਨੀਆਂ ਵੀ ਸ਼ਕਤੀਆਂ ਤਾਕਤਾਂ ਹਨ, ਜਿਸ ਅਕਾਲ ਪੁਰਖ ਨੂੰ ਗਾ ਰਹੀਆਂ ਨੇ, ਐਸੇ ਅਕਾਲ ਪੁਰਖ ਦੀ ਵਡਿਆਈ। ਸੋ ਪਾਤਸ਼ਾਹੋ, ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਸੋ ਪਾਤਸ਼ਾਹੋ ਸਾਹਾ ਪਾਤ ਸਾਹਿਬ, ਉਹ ਸਾਹਾਂ ਦਾ, ਸ਼ਾਹੂਕਾਰਾਂ ਦਾ, ਮਹਾਂ ਵਡਿਆਈਆਂ ਦਾ, ਵਡਿਆਈ ਦਾ ਮਾਲਕ, ਸੱਤਾ ਦਾ ਮਾਲਕ ਹੈ, ਜਿਸ ਅਕਾਲ ਪੁਰਖ ਦੀ ਸੱਤਾ, ਜਿਹਦੀ ਸੱਤਾ ਵਿੱਚੋਂ ਮਾਇਆ ਪੈਦਾ ਹੋ ਜਾਂਦੀ ਹੈ, ਤੇ ਮਾਇਆ ਦੀ ਸੱਤਾ ਕਰਕੇ ਸੰਸਾਰ ਪੈਦਾ ਹੁੰਦਾ। ਜੇ ਆਪਾਂ ਸੰਸਾਰ ਦੀ ਵੀ ਗਿਣਤੀ ਨਹੀਂ ਕਰ ਸਕਦੇ, ਇਸ ਧਰਤੀ ਦੀ ਨਹੀਂ ਗਿਣਤੀ ਹੋ ਸਕਦੀ, ਸੰਸਾਰ ਦੀ ਕਿੱਥੋਂ ਹੋਵੇਗੀ? ਸੰਸਾਰ ਦੀ ਗਿਣਤੀ ਨੂੰ ਬਣਾਉਣ ਵਾਲਾ ਮਾਇਆ, ਉਸ ਮਾਇਆ ਨੂੰ ਵੀ ਪੈਦਾ ਕਰਨ ਵਾਲੀ ਜਿਹੜੀ ਸੱਤਾ ਅਕਾਲ ਪੁਰਖ ਹੈ, ਐਸੇ ਅਕਾਲ ਪੁਰਖ ਦੀ ਵਡਿਆਈ ਸੱਚੀ ਹੈ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ, ਐਸੇ ਅਕਾਲ ਪੁਰਖ ਦੀ ਰਜਾ ਵਿੱਚ ਸਾਰੇ ਰਹਿਣ ਵਾਲੇ, ਉਸ ਦੀ ਰਜਾ ਦੇ ਵਿੱਚ ਰਹਿਣ ਰਜਾਈ, ਉਹਦੀ ਰਜਾ ਦੇ ਵਿੱਚ ਰਹਿਣ ਕਰਕੇ ਸਦਾ ਸੁੱਖ ਮਿਲਦਾ। ਸੋ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਸੋਦਾ ਰਾਗ ਆਸਾ ਮਹੱਲਾ ਪਹਿਲਾ ਇਹ ਪਾਵਨ ਪਵਿੱਤਰ ਸ਼ਬਦ ਅਕਾਲ ਪੁਰਖ ਜੀ ਦੇ ਮਿਲਣ ਸਮੇਂ ਸੱਚਖੰਡ ਦੇ ਵਕਤ ਉੱਥੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਸੁਰਤ ਮੰਡਲ ਦੇ ਵਿੱਚ। ਸੋ ਸਤਿਗੁਰੂ ਸਾਹਿਬ ਜੀ ਨੇ ਇਹ ਜਦੋਂ ਪਾਵਨ ਸ਼ਬਦ ਸੁਣਾਣਾ ਕੀਤਾ,
ਦੋਹਰਾ ਜਨ ਮੂਰਤ ਅਨੁਰਾਗ ਹੈ ਗਾਵ ਤਿਆ ਸਾਰਾਗ।
ਭਾਈ ਸਾਹਿਬ ਭਾਈ ਕਵੀ ਸੰਤੋਖ ਸਿੰਘ ਜੀ ਕਹਿੰਦੇ ਇਹ ਰਾਗ ਆਸਾ ਸ਼ਬਦ ਕਿਵੇਂ ਗਾਇਆ, ਇਹਨੇ ਮੰਨ ਲਓ ਅਨੁਰਾਗ ਨਾਮ ਪ੍ਰੇਮ ਦਾ ਹੈ, ਰਾਗ ਦਾ ਮੰਨ ਲਓ ਪ੍ਰੇਮ ਨੇ ਆਪਣਾ ਰੂਪ ਹੀ ਧਾਰ ਲਿੱਤਾ ਹੋਵੇ ਸੰਸਾਰ ਵਿੱਚ, ਰੂਪ ਧਾਰਨਾ ਯਾਨੀ ਸਾਰਾ ਪ੍ਰੇਮ ਸਾਰੀ ਭਾਵਨਾ ਸ਼ਰਧਾ ਇੱਕ ਥਾਂ ਇਕੱਠੀ ਹੋ ਜਾਵੇ, ਇੰਨੀ ਭਾਵਨਾ ਇੰਨੀ ਸ਼ਰਧਾ ਦੇ ਨਾਲ ਸਤਿਗੁਰੂ ਸਾਹਿਬ ਜੀ ਨੇ ਆਸਾ ਰਾਗ ਦੇ ਅੰਦਰ ਅਕਾਲ ਪੁਰਖ ਜੀ ਦੇ ਸਾਹਮਣੇ ਇਹ ਪਾਵਨ ਸ਼ਬਦ ਉਚਾਰਨ ਕੀਤਾ।
ਸੋ ਦਰ ਸ਼ਬਦ ਉਚਾਰ ਕੇ ਬੰਦਤ ਵੈ ਅਸ਼ਟਾਂਗ।
ਇਹ ਪਾਵਨ ਸ਼ਬਦ ਉਚਾਰਨ ਕੀਤਾ, ਸੋਦਰ ਰਾਗ ਦੇ ਵਿੱਚ ਇਹ ਸ਼ਬਦ ਉਚਾਰਨ ਕਰਕੇ ਫਿਰ ਅਸ਼ਟਾਂਗ ਯੋਗ ਵੰਦਨਾ ਕੀਤੀ। ਅਸ਼ਟਾਂਗ ਦਾ ਮਤਲਬ ਹੈ ਅੱਠ ਅੰਗਾਂ ਦੇ ਨਾਲ ਨਮਸਕਾਰ ਕਰਨੀ, ਦੋ ਪੈਰ ਥੱਲੇ ਲਾ ਲੈਣੇ, ਫਿਰ ਗੋਡੇ, ਫਿਰ ਕੋਹਣੀਆਂ ਤੇ ਫਿਰ ਹੱਥ। ਦੋ ਪੈਰਾਂ ਤਾਂ ਹੀ ਦੋ ਗੋਡੇ ਚਾਰ, ਦੋ ਕੋਹਣੀਆਂ ਤੇ ਦੋ ਹੱਥ, ਇਹ ਅੱਠ ਅੰਗਾਂ ਨਾਲ ਜਦੋਂ ਝੁੱਕ ਕੇ ਸਤਿਗੁਰੂ ਮਹਾਰਾਜ ਜੀ ਨੇ ਅਕਾਲ ਪੁਰਖ ਜੀ ਨੂੰ ਨਮਸਕਾਰ ਕੀਤੀ ਹੈ।
ਜੋ ਪਈ ਮਹਿਮਾ ਸ਼੍ਰੀ ਅਕਾਲ ਸੁਨ ਕਾਨੇ।
ਜਦੋਂ ਅਕਾਲ ਪੁਰਖ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਮੁਖ ਤੋਂ ਇਹ ਭਾਵਨਾ ਭਰੀ ਮਹਿਮਾ ਜਦੋਂ ਸੁਣੀ ਹੈ,
ਬੇਪਰਸੀਦ ਮੰਦ ਮੁਸਕਾਨੇ,
ਬੜੇ ਖੁਸ਼ ਹੋ ਕੇ ਮੁਸਕਰਾ ਕੇ ਹੌਲੀ ਹੌਲੀ ਮੁਸਕਰਾ ਰਹੇ ਹਨ।
ਸ਼੍ਰੀ ਮੁਖ ਤੇ ਪੁਨ ਗਿਰਾ ਉਬਾਚੀ।
ਤਾਂ ਅਕਾਲ ਪੁਰਖ ਜੀ ਦੇ ਮੁਸਕਰਾਉਂਦੇ ਸਰੂਪ ਨੂੰ ਦੇਖ ਕੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਆਪਣੇ ਮੁਖ ਤੋਂ ਇਹ ਬਚਨ ਕਹੇ,
ਅਬ ਤੁਮ ਜਾਵੋ ਜਗਤ ਮਝਾਰੀ।
ਅਕਾਲ ਪੁਰਖ ਜੀ ਨੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਗੁਰੂ ਸਾਹਿਬ ਜੀ ਨੂੰ ਇਹ ਆਦੇਸ਼ ਦਿੱਤਾ ਹੈ ਵੀ ਭਾਈ ਤੁਸੀਂ ਹੁਣ ਸੰਸਾਰ ਤੇ ਜਾ ਕੇ ਜੀਵਾਂ ਦਾ ਉਧਾਰ ਕਰੋ।
ਜੈ ਕਾਰਨ ਨਿਜ ਧਰਿਓ ਸਰੀਰਾ ਕਰੋ ਕਾਜ ਪੰਜੋ ਭਵ ਪੀਰਾ।
ਜਿਸ ਕਾਰਜ ਵਾਸਤੇ ਤੁਸੀਂ ਸੰਸਾਰ ਤੇ ਅਵਤਾਰ ਧਾਰਿਆ, ਕਿਹੜਾ ਕਾਰਜ? ਜੀਵਾਂ ਦੇ ਦੁੱਖਾਂ ਨੂੰ, ਜੀਵਾਂ ਦੀ ਪੀੜਾ ਨੂੰ ਭੰਜਣ ਵਾਸਤੇ, ਖਤਮ ਕਰਨ ਵਾਸਤੇ, ਜੀਵਾਂ ਦੇ ਦੁੱਖਾਂ ਨੂੰ ਨਾਸ਼ ਕਰਨ ਵਾਸਤੇ ਤੁਸੀਂ ਸੰਸਾਰ ਤੇ ਆਏ ਹੋ ਤੇ ਜਾਓ। ਹੁਣ ਉਸ ਸੰਸਾਰ ਦੇ ਵਿੱਚ ਜਿਹੜੇ ਥਾਂ ਰਹਿ ਗਏ, ਟਾਪੂ ਰਹਿ ਗਏ ਧਰਤੀ ਦੇ ਮਾਤ ਲੋਕ ਦੇ, ਉੱਥੇ ਜੀਵਾਂ ਦਾ ਜਾ ਕੇ ਉਧਾਰ ਕਰੋ।
ਸਤ ਨਾਮ ਕੋ ਕਰ ਉਪਦੇਸ਼ਾ ਕਰਨੀ ਕੋ ਸਭ ਹਰੋ ਕਲੇਸ਼ਾ।
ਸਤ ਨਾਮ ਦਾ ਉਪਦੇਸ਼ ਦੇ ਕੇ ਧਰਤੀ ਦੇ ਜਿੰਨੇ ਵੀ ਕਲੇਸ਼ ਹਨ, ਧਰਤੀ ਨੂੰ ਜਿਹੜਾ ਦੁੱਖ ਪਿਆ ਹੋਇਆ ਹੈ ਪਾਪਾਂ ਦਾ, ਉਹ ਕਲੇਸ਼ ਪਾਪ ਦੁੱਖ ਦੂਰ ਕਰਕੇ ਜੀਵਾਂ ਨੂੰ ਸੁੱਖ ਦੇਣਾ ਕਰੋ।
ਸੁਣ ਕਰ ਸ਼੍ਰੀ ਅਕਾਲ ਕੇ ਬਚਨਾ।
ਸ਼੍ਰੀ ਅਕਾਲ ਪੁਰਖ ਜੀ ਦੇ ਪਾਵਨ ਪਵਿੱਤਰ ਬਚਨਾ ਨੂੰ ਸੁਣ ਕੇ
ਬੰਦੇ ਚਰਨ ਬਿਨੇ ਕਰ ਰਚਨਾ।
ਮੰਨ ਲੋ ਬੇਨਤੀ ਦੀ ਰਚਨਾ ਹੀ ਕੀਤੀ ਜਾ ਹੋਵੇ, ਇੰਨੀ ਬੇਨਤੀ ਇੰਨੀ ਭਾਵਨਾ ਦੀ ਰਚਨਾ ਹੀ ਬਣ ਗਈ ਹੋਵੇ, ਬੜੀ ਭਾਵਨਾ ਬੜੀ ਬੇਨਤੀਆਂ ਦੇ ਨਾਲ ਹੱਥ ਜੋੜ ਕੇ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਅਕਾਲ ਪੁਰਖ ਜੀ ਨੂੰ ਬੜੀ ਸਤਿਕਾਰ ਸਹਿਤ ਵੰਦਨਾ ਕੀਤੀ।
ਧਰਿਓ ਦੇਹ ਜਿਨ ਦੁਤੀਆ ਨਾ ਕਾਰਨ।
ਜਿਸ ਅਕਾਲ ਪੁਰਖ ਜੀ ਦਾ ਸਰੂਪ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਕਹਿੰਦੇ ਜਿਨ੍ਹਾਂ ਦਾ ਧਰਤੀ ਤੇ ਅਵਤਾਰ ਹੋਣ ਦਾ ਕੋਈ ਦੂਸਰਾ ਕਾਰਨ ਹੀ ਨਹੀਂ, ਜਿਹੜੇ ਜੀਵਾਂ ਨੂੰ ਸੁੱਖ ਦੇਣ ਵਾਸਤੇ ਹੀ ਆਏ ਹਨ।
ਕੇਵਲ ਮਾਨਵ ਦੁਖੀਆਂ ਤਾਰਨ।
ਉਹਨਾਂ ਦਾ ਸੰਸਾਰ ਤੇ ਆਉਣ ਦਾ ਕੋਈ ਦੂਸਰਾ ਮਤਲਬ ਨਹੀਂ, ਕੇਵਲ ਦੁੱਖਾਂ ਨੂੰ ਖਤਮ ਕਰਕੇ ਮਨੁੱਖਾਂ ਨੂੰ ਜੀਵਾਂ ਨੂੰ ਸੁੱਖ ਦੇਣ ਵਾਸਤੇ ਆਏ ਹਨ।
ਤੈ ਮੈਂ ਥੂਲ ਸਰੀਰ ਜੋ ਮੱਜੈ,
ਤੇ ਉਹਨਾਂ ਦੇ ਵਿੱਚੋਂ ਕਹਿੰਦੇ ਜਿਹੜੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਥੂਲ ਸਰੀਰ ਹੈ, ਸਰੀਰ ਤਿੰਨ ਹਨ, ਸਥੂਲ ਸਰੀਰ, ਸੂਖਸ਼ਮ ਸਰੀਰ ਤੇ ਕਾਰਨ ਸਰੀਰ। ਸਥੂਲ ਸਰੀਰ ਜਿਹੜਾ ਪੰਜਾਂ ਤੱਤਾਂ ਨਾਲ ਬਣਦਾ, ਪੰਜਾਂ ਤੱਤਾਂ ਦੇ ਜਿਹੜਾ ਸਾਡਾ ਸਰੂਪ ਹੈ ਇਹ ਸਥੂਲ ਸਰੀਰ ਹੈ। ਕਹਿੰਦੇ ਜਿਹੜਾ ਉਹਨਾਂ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਥੂਲ ਸਰੂਪ, ਅਕਾਲ ਪੁਰਖ ਜੀ ਦਾ ਸਥੂਲ ਸਰੂਪ ਹਨ। ਆਪਣੇ ਤਿੰਨ ਸਰੂਪ ਨੇ, ਸਥੂਲ, ਸੂਖਸ਼ਮ, ਕਾਰਨ, ਤੇ ਗੁਰੂ ਨਾਨਕ ਸਾਹਿਬ ਜੀ ਅਕਾਲ ਪੁਰਖ ਜੀ ਦਾ ਸਥੂਲ ਸਰੂਪ ਹਨ, ਜਿਹੜੇ ਸਾਕਸ਼ਾਤ ਸਰਗੁਣ ਸਰੂਪ ਵਿੱਚ ਜੀਵਾਂ ਨੂੰ ਤਾਰਨ ਵਾਸਤੇ ਆਏ ਹਨ।
ਪਾਪ ਕਮਾਤੇ ਸਭਈ ਭੱਜੈ,
ਜਿਹੜੇ ਸੰਸਾਰ ਦੇ ਜੀਵ ਹਨ, ਮਨੁੱਖ ਹਨ, ਉਹਨਾਂ ਜੀਵਾਂ ਦੇ ਪਾਪਾਂ ਨੂੰ ਖਤਮ ਕਰਨ ਵਾਸਤੇ ਗੁਰੂ ਨਾਨਕ ਦੇਵ ਸਾਹਿਬ ਜੀ ਅਵਤਾਰ ਧਾਰ ਕੇ ਆਏ ਹਨ।
ਬੜਤ ਸੁਨਤ ਗਤ ਦੇਤ ਸੁਖਾਰੇ,
ਜਿਹੜੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਵਡਿਆਈ, ਉਹਨਾਂ ਦਾ ਜਸ ਸੁਣਨ ਦੇ ਨਾਲ, ਪੜ੍ਹਨ ਦੇ ਨਾਲ ਸਦਾ ਵਾਸਤੇ ਜਸ ਸੁੱਖ ਮਿਲ ਜਾਂਦਾ, ਇਸ ਸੰਸਾਰ ਦਾ ਵੀ ਤੇ ਅੱਗੇ ਦਰਗਾਹ ਦੇ ਵਿੱਚ ਵੀ ਸੁੱਖ ਮਿਲਦਾ ਹੈ।
ਜੇ ਨਾ ਕਮਾਵੇ ਜਗ ਭਵ ਹਾਰੇ,
ਕਹਿੰਦੇ ਜਿਹੜੇ ਇਸ ਸੰਸਾਰ ਦੇ ਵਿੱਚ, ਸੰਸਾਰ ਵਿੱਚ ਮਾਤ ਲੋਕ ਤੇ ਆਏ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸ਼ਬਦਾਂ ਨੂੰ, ਗੁਰੂ ਮਹਾਰਾਜ ਜੀ ਦੀ ਵਡਿਆਈ ਨੂੰ ਗਾ ਨਹੀਂ ਸਕੇ ਤੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਕਮਾ ਨਹੀਂ ਸਕੇ।
ਦੋਹਰਾ ਸਤ ਸੰਗਤ ਸ਼ੁਭ ਕਾਟ ਤੇ, ਨਿਤ ਕਰੋ ਇਸ਼ਨਾਨ।
ਭਾਈ ਸਾਹਿਬ, ਭਾਈ ਕਵੀ ਸੰਤੋਖ ਸਿੰਘ ਜੀ ਕਹਿੰਦੇ ਐਸੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਿਨ੍ਹਾਂ ਨੇ ਉਪਦੇਸ਼ ਨਹੀਂ ਕਮਾਏ, ਭਾਈ ਉਹਨਾਂ ਵਾਸਤੇ ਇਹ ਬਚਨ ਹੈ ਵੀ ਗੁਰੂ ਨਾਨਕ ਪਾਤਸ਼ਾਹ ਜੀ ਇਸ ਸੰਸਾਰ ਵਿੱਚ ਅਵਤਾਰ ਆਪ ਆਏ ਹਨ। ਭਾਈ ਇਸ ਸੰਸਾਰ ਵਿੱਚ ਜਿਹੜਾ ਗੁਰੂ ਸਾਹਿਬ ਜੀ ਨੇ ਉਪਦੇਸ਼ ਦਿੱਤਾ ਹੈ, ਇਸ ਉਪਦੇਸ਼ ਦਾ ਮੁੱਖ ਬਚਨ ਉਪਦੇਸ਼ ਇਹੀ ਹੈ ਕਿ ਪਾਤਸ਼ਾਹ ਜੀ ਨੇ ਸਤ ਸੰਗਤ ਦਾ ਬਾਰ ਬਾਰ ਜ਼ਿਕਰ ਕੀਤਾ ਹੈ ਵੀ ਜਿੱਥੇ ਸਾਧੂਆਂ ਦੀ ਸੰਗਤ ਸਤ ਸੰਗਤ ਹੋ ਜਾਵੇ, ਉਥੇ ਜੀਵਾਂ ਦਾ ਪਾਰ ਉਤਾਰਾ ਹੋ ਸਕਦਾ ਹੈ।
ਕਵੀ ਸੰਤੋਖ ਸਿੰਘ ਬੰਦ ਦੁਆ, ਨਮੋ ਨਮੋ ਗੁਣ ਖਾਨ।
ਐਸੇ ਗੁਣਾਂ ਦੇ ਖਾਨ, ਗੁਣਾਂ ਦੇ ਸਾਗਰ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਭਾਈ ਸਾਹਿਬ ਭਾਈ ਕਵੀ ਸੰਤੋਖ ਸਿੰਘ ਜੀ ਨਮਸਕਾਰਾਂ ਕਰਕੇ ਸਤਿਗੁਰੂ ਪਾਤਸ਼ਾਹ ਜੀ ਦਾ ਸੱਚਖੰਡ ਤੇ ਅਕਾਲ ਪੁਰਖ ਜੀ ਦਾ ਮਿਲਣ ਪ੍ਰਸੰਗ ਇੱਥੇ ਸਮਾਪਤ ਕਰਕੇ ਅੱਗੇ ਦਾ ਜਿਹੜਾ ਇਤਿਹਾਸ ਹੈ, ਜੋ ਇਹ ਪਾਤਸ਼ਾਹ ਜੀ ਦਾ ਉਤਰਾਰਧ ਦਾ ਤੇ ਉਤਰਾਰਧ ਤੇ ਪੂਰਵਾਰਧ, ਇਹਦੇ ਵਿੱਚੋਂ ਹੁਣ ਸਤਿਗੁਰੂ ਮਹਾਰਾਜ ਜੀ ਦੀਆਂ ਅਗਲੀ ਪੋਥੀ ਅਤੇ ਸੂਰਜ ਪ੍ਰਕਾਸ਼ ਦੇ ਜਿਹੜੇ ਅਗਲੇ ਪ੍ਰਸੰਗ ਹਨ ਉਹ ਆਪਾਂ ਅਗਲੇ ਪ੍ਰਕਰਣ ਵਿੱਚ ਸਰਵਣ ਕਰਾਂਗੇ ਜੀ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰੂ ਮਹਾਰਾਜ ਜੀ ਦੀਆਂ ਵਡਿਆਈਆਂ ਕਰਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਪਾਤਸ਼ਾਹ ਜੀ ਅਤੇ ਗੁਰੂ ਕੀ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸ਼ੀ ਅਗਨਾਸ, ਹੇ ਪੂਰਣ ਹੇ ਸਰਵ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕੋ, ਗੋਬਿੰਦ ਹੇ ਗੁਣ ਨਿਧਾਨ ਜਾਤੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾਂ ਕੇ ਸਦਾ ਸੰਗ ਨਿਧਾਰਾ ਆਧਾਰ, ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਪਰੋਏ, ਆਏ ਪ੍ਰਭ ਸਰਨਾ ਵੀ
ਕਿਰਪਾ ਨਿਜ ਦਇਆਲ ਏਕ ਹਰ ਹਰ ਮਨ ਬਸ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਾਜੈ ਚੜੇ ਸੋ ਤੇਰੇ ਪਾਰ ਜੋ ਸਰਦਾ ਕਰ ਸੇਵਜੇ ਗੁਰਪਾਰ ਉਤਾਰ ਹਾਰ ਵਾਹਿਗੁਰੂ ਨਾਮ ਜਾਜੈ ਚੜੇ ਸੋ ਤੇਰੇ ਪਾਰ ਜੋ ਸਰਦਾ ਕਰ ਸੇਵਜੇ ਗੁਰਪਾਰ ਉਤਾਰ ਹਾਰ।